ਜੋ ਸਲਾਘਾ 52 ਕਵੀਆਂ ਨੇ ਕੀਤੀ ਹੈ। ਕਵੀਆਂ ਦੇ ਉਸ ਦਰਬਾਰ ਵਿੱਚ ਗੁਰਦੇਵ ਦੀ ਹੋ ਰਹੀ ਸੋਭਾ ਵਿੱਚ ਹਾਜ਼ਰ ਹੋਈਏ। ਹਾਜ਼ਰ ਹੋਣ ਵਾਸਤੇ ਆਖੋ ਜੀ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ। ਕਬਿਤ ਬੇਦਨ ਮੈਂ ਸ਼ਾਮ ਸੁਣੋ ਸਿੰਧ ਮਰਜ਼ਾਦਾ।
ਕਹਿੰਦੇ ਜਦੋਂ ਵੇਦਾਂ ਦੀ ਗੱਲ ਕਰੀਏ ਤੇ ਵੇਦਾਂ ਵਿੱਚੋਂ ਜਿਹੜਾ ਸ਼੍ਰੋਮਣੀ ਵੇਦ ਹੈ, ਵੱਡਾ ਵੇਦ ਹੈ, ਮੁੱਖ ਵੇਦ ਹੈ, ਉਹ ਸ਼ਾਮ ਵੇਦ ਹੈ। ਇਸੇ ਤਰ੍ਹਾਂ ਕਹਿੰਦੇ ਜੇ ਮਰਿਆਦਾ ਦੀ ਗੱਲ ਕਰੀਏ ਤੇ ਮਰਿਆਦਾ ਵਿੱਚ ਸਭ ਤੋਂ ਵੱਡਾ ਸਮੁੰਦਰ ਹੈ। ਸਮੁੰਦਰ ਵਰਗੀ ਮਰਿਆਦਾ ਕੌਣ ਪਾਲ ਸਕਦਾ? ਸਮੁੰਦਰ 'ਚ ਕਿੰਨਾ ਪਾਣੀ ਹੈ, ਮਜਾਲ ਹੈ ਵੀ ਉਹ ਪਰਮੇਸ਼ਰ ਦੇ ਹੁਕਮ ਤੋਂ ਬਾਹਰ ਕਿਨਾਰਿਆਂ ਤੋਂ ਉਛਲ ਕੇ, ਹਾਲਾਂਕਿ ਸਮੁੰਦਰ ਦੇ ਕੰਢੇ ਕਿੰਨੇ ਨਗਰ ਵਸੇ ਹੈ, ਕਿੰਨੇ ਸ਼ਹਿਰ ਵਸੇ, ਲਾਗੇ ਇੰਨਾ ਸਮੁੰਦਰ ਖੌਲਦਾ ਹੁੰਦਾ, ਉੱਥੇ ਘਰ ਬਣੇ ਹੈ। ਅਤੇ ਸਮੁੰਦਰ ਨੂੰ ਆਗਿਆ ਨਹੀਂ, ਕਿਉਂਕਿ ਉਹ ਆਪਣੀ ਮਰਿਆਦਾ 'ਚ ਰਹਿੰਦਾ। ਕਹਿੰਦੇ ਹੇ ਮਹਾਰਾਜ, ਜਿਵੇਂ ਮਰਿਆਦਾ ਪਾਲਣ ਵਿੱਚ ਸਮੁੰਦਰ ਵੱਡਾ ਹੈ,
ਮੇਰ ਮੰਡਲ ਮਹੀ ਮੈਂ ਗੁਰੇ ਆਈ ਗੁਣ ਗਾਏ ਹੈ।
ਸੁਮੇਰ ਪਰਬਤ ਵੱਡਿਆਂ ਦੇ ਵਿੱਚੋਂ ਜਦੋਂ ਗੱਲ ਹੁੰਦੀ, ਪਹਾੜਾਂ ਵਿੱਚੋਂ ਸਭ ਤੋਂ ਵੱਡਾ ਸੁਮੇਰ ਪਰਬਤ ਹੈ। ਮਹਾਰਾਜ, ਜੇ ਮਰਿਆਦਾ ਵਿੱਚੋਂ ਵੱਡਾ ਕੋਈ ਗਿਣੀਏ, ਸਮੁੰਦਰ ਗਿਣਿਆ ਜਾਂਦਾ। ਜੇ ਵੇਦਾਂ ਵਿੱਚੋਂ ਕੋਈ ਵੱਡਾ ਗਿਣੀਏ ਤੇ ਸ਼ਾਮ ਵੇਦ ਗਿਣਿਆ ਜਾਂਦਾ। ਜੇ ਪਹਾੜਾਂ ਵਿੱਚੋਂ ਕੋਈ ਵੱਡਾ ਗਿਣੀਏ ਤੇ ਸੁਮੇਰ ਗਿਣਿਆ ਜਾਂਦਾ। ਪਰ ਪਾਤਸ਼ਾਹ, ਇਹਨਾਂ ਸਾਰਿਆਂ ਦੀ ਵਡਿਆਈ ਆਪ ਜੀ ਦੀ ਵਡਿਆਈ ਦੇ ਸਾਹਮਣੇ ਬਿਲਕੁਲ ਤੁੱਛ ਹੈ। ਤੁਸੀਂ ਇਹਨਾਂ ਸਾਰਿਆਂ ਤੋਂ ਹੀ ਵੱਡੇ ਹੋ। ਆਪ ਜੀ ਦੀ ਵਡਿਆਈ ਮਰਿਆਦਾ ਵਿੱਚ ਗੱਲ ਕਰੀਏ ਤੇ ਕਲਗੀਆਂ ਵਾਲੇ ਪਾਤਸ਼ਾਹ, ਤੁਹਾਡਾ ਕੋਈ ਸਾਨੀ ਨਹੀਂ ਮਰਿਆਦਾ ਪਾਲਣ ਵਾਲਾ। ਜੇ ਸਰਸਾ ਨਦੀ ਦਾ ਕੰਢਾ ਹੈ, ਦੁਸ਼ਮਣਾਂ ਦੀ ਫੌਜ ਹੈ, ਤੇ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਮਰਿਆਦਾ ਨਿਭਾ ਰਹੇ ਨੇ ਮੇਰੇ ਸਤਿਗੁਰੂ ਕਲਗੀਧਰ ਸਵਾਮੀ। ਮਰਿਆਦਾ ਪਾਲਣ ਵਿੱਚ ਸਤਿਗੁਰਾਂ ਤੋਂ ਵੱਡਾ ਕੋਈ ਨਹੀਂ। ਜੇ ਗਿਆਨ ਦੀ ਬਾਤ ਕਰੀਏ, ਵੇਦਾਂ ਵਿੱਚ ਸ਼ਾਮ ਵੇਦ ਦਾ ਗਿਆਨ ਸਰਵਉਨਮੀ ਮੰਨਿਆ, ਪਰ ਹੇ ਸਤਿਗੁਰੂ ਕਲਗੀਧਰ ਜੀ, ਆਪ ਜੀ ਦਾ ਗਿਆਨ ਦੁਨੀਆਂ ਦੇ ਸਮਸਤ ਗਿਆਨ 'ਚੋਂ ਸ਼੍ਰੋਮਣੀ ਗਿਆਨ ਹੈ, ਵੱਡਾ ਗਿਆਨ ਹੈ।
ਸ਼ਰਮ ਕੇ ਸਾਗਰ ਸਪੂਤਨ ਕੇ ਸਿਰ ਮੋਰ।
ਮਹਾਰਾਜ, ਤੁਸੀਂ ਲਾਜ ਦੇ ਸਮੁੰਦਰ, ਸ਼ਰਮ ਕੇ ਸਾਗਰ, ਇੱਥੇ ਸ਼ਰਮ ਦਾ ਮਤਲਬ ਹੈ ਲਾਜ, ਸ਼ਰਮ। ਮਹਾਰਾਜ, ਆਪ ਦੀ ਲਾਜ ਦੇ ਸਮੁੰਦਰ ਹੋ, ਲਾਜ ਦੇ ਸਾਗਰ ਹੋ, ਯਾਨੀ ਕਿ ਲਾਜ ਜਿਹੜੀ ਸ਼ਰਮ ਖੰਡ ਹੈ ਨਾ, ਇੱਕ ਸ਼ਰਮ ਨਾਮ ਮਿਹਨਤ ਦਾ ਵੀ ਹੁੰਦਾ ਤੇ ਸ਼ਰਮ ਇੱਕ ਖੰਡ ਵੀ ਹੈ। ਉਹ ਸ਼ਰਮ ਖੰਡ ਜਿਹਦੇ ਵਿੱਚ ਅਸੀਂ ਮਾੜੇ ਭੈੜੇ ਕਰਮਾਂ ਤੋਂ ਸ਼ਰਮ ਕਰਨੀ, ਲਾਜ ਕਰਨੀ। ਅਸੀਂ ਲੋਕਾਂ ਦੀ ਲਾਜ ਰੱਖਦੇ ਹਾਂ, ਮਾੜੇ ਭੈੜੇ ਕਰਮਾਂ ਦੀ ਲਾਜ ਨਹੀਂ ਆਉਂਦੀ ਕਰਦੇ। ਕਿੰਨੇ ਹੋਰ ਮਾੜੇ ਭੈੜੇ ਕਰਮ ਨੇ ਜਿਨ੍ਹਾਂ ਨੂੰ ਬੰਦਾ ਬੜੇ ਮਾਣ ਨਾਲ ਕਰਦਾ, ਹੁੰਦੇ ਮਾੜੇ ਨੇ ਪਰ ਮਾਣ ਨਾਲ ਕਰਦਾ। ਸ਼ਰਾਬੀ ਸ਼ਰਾਬ ਪੀਣ ਵੇਲੇ ਉਹ ਇਸ ਗਰਵ ਨਾਲ ਸ਼ਰਾਬ ਪੀਂਦਾ ਵੀ ਮੈਂ ਬੜਾ ਵਧੀਆ ਕੰਮ ਪਿਆ ਕਰਨਾ। ਉਹਨੂੰ ਸ਼ਰਮ ਨਹੀਂ ਆਉਂਦੀ ਕਿ ਮੇਰਾ ਪੁੱਤ ਮੇਰੇ ਕੋਲ ਬੈਠਾ ਵੇਖਦਾ, ਇਹਦੇ 'ਤੇ ਕੀ ਅਸਰ ਹੋਵੇਗਾ, ਮੇਰੇ ਬੱਚੇ ਵੇਖ ਰਹੇ ਆ, ਧੀਆਂ ਵੇਖ ਰਹੀਆਂ ਨੇ, ਮੈਂ ਇਹਨਾਂ ਦੇ ਸਾਹਮਣੇ ਇਹ ਮਾੜੀ ਚੀਜ਼ ਪੀ ਰਿਹਾ, ਇਹਨਾਂ 'ਤੇ ਕੀ ਪ੍ਰਭਾਵ ਪਵੇਗਾ। ਇਹੋ ਜਿਹੜੇ ਪਿਓ ਆਪਣੇ ਛੋਟੇ ਬੱਚਿਆਂ ਦੇ ਸਾਹਮਣੇ ਇਹੋ ਜਿਹੀਆਂ ਬਦਫੈਲੀਆਂ ਕਰਦੇ, ਉਹ ਫਿਰ ਬਾਅਦ ਵਿੱਚ ਜਦੋਂ ਬੱਚੇ ਜਵਾਨ ਹੁੰਦੇ ਤੇ ਅੱਖਾਂ 'ਚ ਕਸੁੰਨ ਦੇ ਕੇ ਰੋਂਦੇ ਆ, ਫਿਰ ਕਹਿੰਦੇ ਸਾਡੇ ਬੱਚੇ ਨਸ਼ੇ ਕਰਨ ਲੱਗ ਪਏ, ਮਾੜੀ ਸੰਗਤ 'ਚ ਪੈ ਗਏ। ਬੀਜ ਕਿਹਨੇ ਬੀਜਿਆ? ਉਹਨਾਂ ਦੇ ਅੰਦਰ ਆਪ ਹੀ ਬੀਜਿਆ। ਤੋ ਮੇਰੇ ਸਾਹਿਬ ਜੀ, ਸ਼ਰਮ ਦੇ ਲਾਜ ਦੇ ਸਾਗਰ ਨੇ। ਗੁਰੂ ਸਾਹਿਬ ਦੇ ਚਰਨਾਂ 'ਚੋਂ ਪੰਜ ਖੰਡਾਂ 'ਚੋਂ ਇੱਕ ਸ਼ਰਮ ਖੰਡ ਹੈ, ਉਹ ਵੀ ਮੰਗਣਾ। ਜਦੋਂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਬਚਨ ਕਰਦੇ, ਮਨ ਹਾਲੀ ਕਿਰਸਾਣੀ ਕਰਨੀ, ਸ਼ਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਬੇਸ। ਸ਼ਰਮ ਦਾ ਪਾਣੀ ਪਾਉਣਾ, ਜਦੋਂ ਮਹਾਰਾਜ ਜੀ ਦੇ ਸ਼ਰਮਾਂ ਦੀਆਂ ਮੁੰਦਰਾਂ ਜੋਗੀ ਕੰਨੀ ਪਾਏ, ਸ਼ਰਮ ਦੀਆਂ ਮੁੰਦਰਾਂ, ਸ਼ਰਮ ਖੰਡ। ਤੋ ਸਤਿਗੁਰੂ ਜੀ, ਆਪ ਜੀ ਸ਼ਰਮ ਦੇ ਲਾਜ ਦੇ ਸਾਗਰ ਹੋ। ਸਪੂਤਨ ਕੇ ਸਿਰ ਮੌਰ, ਸਪੁੱਤਰ ਬੜੇ ਬੜੇ ਕਹੇ ਨੇ ਸੰਸਾਰ ਵਿੱਚ, ਬੜੇ ਬੜੇ ਸਪੁੱਤਰ, ਸਰਵਣ ਵਰਗੇ ਸਪੁੱਤਰ ਕਹੇ ਹੈ, ਬੜੇ ਬੜੇ ਸਪੂਤ ਨੇ, ਪਰ ਉਹਨਾਂ ਸਪੂਤਾਂ ਵਿੱਚੋਂ ਸਭ ਤੋਂ ਸਿਰਮੌਰ ਸਪੂਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ, ਹੇ ਕਲਗੀਆਂ ਵਾਲੇ ਪਾਤਸ਼ਾਹ, ਤੁਸੀਂ ਹੋ। ਤੁਸੀਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ੍ਰੇਸ਼ਟ ਸਪੁੱਤਰ ਹੋ। ਦੁਨੀਆਂ ਦੇ ਜਿੰਨੇ ਸਪੁੱਤਰ ਨੇ ਉਹਨਾਂ ਵਿੱਚੋਂ ਸਿਰਮੌਰ ਸਪੂਤ ਹੋ।
ਸੁੰਦਰ ਸਤਿ ਸ੍ਰੀ ਸੁੰਦਰ ਸੁਧਾ ਧਰ ਸੇ ਸੁੰਦਰ ਗਨਾਏ ਹੈ।
ਮਹਾਰਾਜ ਜੀ ਤੁਸੀਂ ਸੁੰਦਰ ਸਰੂਪ ਚੰਦਰਮਾ ਦੇ ਸਮਾਨ ਹੋ, ਪਰ ਜੇ ਕਹੀਏ ਤੇ ਚੰਦਰਮਾ ਤਾਂ ਕਲੰਕੀ ਹੈ, ਪਰ ਹੇ ਸਾਹਿਬ ਤੁਸੀਂ ਨਿਸ਼ਕਲੰਕ ਹੋ।
ਰਚਨ ਮੈਦਾਨ ਬਾਨ ਬਾਨੀ ਹਰੀ ਚੰਦ ਕੀ ਸੀ।
ਹੁਣ ਇੱਥੇ ਦੋ ਚੀਜ਼ਾਂ ਆਈਆਂ, ਰਚਨ ਮੈਦਾਨ, ਰਚਨਾ ਤੇ ਦਾਨ। ਰਚਨਾ ਰਚਨ ਦੇ ਵਿੱਚ, ਯਾਨੀ ਕਿ ਬਾਣੀ ਦੀ ਰਚਨਾ ਰਚਨ ਵਿੱਚ, ਸ਼ਾਰਦਾ ਜਿਹੜੀ ਬਾਣੀ ਦੀ ਦੇਵੀ ਮੰਨੀ ਹੈ ਨਾ, ਉਹ ਸਿਰਮੌਰ ਮੰਨੀ ਹੈ ਵੀ ਜਿਹੜੀ ਬਾਣੀ ਦੀ ਦੇਵੀ ਹੈ, ਵਿੱਦਿਆ ਦੀ ਦੇਵੀ ਹੈ, ਉਹ ਸ਼ਾਰਦਾ। ਪਰ ਹੇ ਪਾਤਸ਼ਾਹ, ਉਹ ਜਿਹੜੀ ਵਿੱਦਿਆ ਦੀ ਦੇਵੀ ਸ਼ਾਰਦਾ ਬਾਣੀ ਕਹੀ ਜਾਂਦੀ ਹੈ, ਉਹਨੂੰ ਰਚਣ ਵਾਲੇ ਵੀ ਤੁਸੀਂ ਹੋ। ਆਖੋ ਸਤਨਾਮ ਸ੍ਰੀ, ਉਹਦੀ ਰਚਨਾ ਕਰਨ ਵਾਲੇ ਤੁਸੀਂ ਹੋ। ਦਾਨ ਕਰਨ ਦੇ ਵਿੱਚ ਹਰੀ ਚੰਦ ਨੂੰ ਹਰੀਸ਼ ਚੰਦਰ, ਬੜਾ ਵੱਡਾ ਦਾਨੀ ਜਿਹਨੇ ਆਪਣਾ ਸਾਰਾ ਪਰਿਵਾਰ ਵੀ ਦਾਨ ਕਰਕੇ ਰੱਖ ਦਿੱਤਾ, ਹਰੀਸ਼ ਚੰਦਰ, ਸੱਤਿਆਵਾਦੀ ਹਰੀਸ਼ ਚੰਦਰ ਕਹਿੰਦੇ, ਉਹ ਦਾਨੀ ਸੀ। ਏਡਾ ਵੱਡਾ ਦਾਨੀ, ਪੁੱਤਰ ਤੱਕ ਵੀ ਦਾਨ ਕਰ ਦਿੱਤਾ। ਜੇ ਪੁੱਤ ਦੀ ਲਾਸ਼ ਆਈ ਮਰਕਟ ਭੂਮੀ 'ਚ, ਹਰੀਸ਼ ਚੰਦਰ ਘਾਟ ਹੈ ਬਨਾਰਸ ਵਿੱਚ, ਉੱਥੇ ਜਾ ਕੇ ਉਹਨੂੰ ਚੰਡਾਲ ਦੀ ਨੌਕਰੀ ਕਰਨੀ ਪਈ। ਸੱਕੇ ਪੁੱਤਰ ਦੀ ਲਾਸ਼ ਆਈ, ਕਹਿਣ ਲੱਗਾ ਆਪਣੀ ਘਰਵਾਲੀ ਨੂੰ ਵੀ ਮੈਂ ਪੈਸੇ ਲਿਆ ਬਿਨਾਂ ਨਹੀਂ ਸਾੜ ਸਕਦਾ, ਮੇਰੇ ਮਾਲਕ ਦਾ ਹੁਕਮ। ਤੋ ਦਾਨੀਆਂ ਵਿੱਚ ਹਰੀਸ਼ ਚੰਦਰ ਨੂੰ ਵੱਡਾ ਮੰਨਿਆ ਜਾਂਦਾ, ਪਰ ਹੇ ਪਾਤਸ਼ਾਹ, ਹਰੀਸ਼ ਚੰਦਰ ਵਰਗੇ ਰਾਜਿਆਂ ਨੇ ਦਾਨ ਕਰਨ ਦੀ ਜਿਹੜੀ ਬਾਣ ਹੈ, ਆਦਤ, ਉਹ ਵੀ ਸਤਿਗੁਰੂ ਕਲਗੀਧਰ ਜੀ ਤੁਹਾਡੇ ਚਰਨਾਂ 'ਚੋਂ ਸਿੱਖੀ ਹੈ। ਉਹਨਾਂ ਨੂੰ ਵੀ ਆਪ ਜੀ ਦੇ ਚਰਨਾਂ 'ਚੋਂ ਮਾਨੋ ਦਾਨ ਕਰਨ ਦਾ ਭਾਵ ਆਇਆ ਹੋਵੇ। ਸਤਿਗੁਰੂ ਜੀ ਤੁਸੀਂ ਏਡੇ ਵੱਡੇ ਦਾਨੀ ਹੋ।
ਬਿਦਤ ਬਿਨਾ ਬੜੇ ਬੰਸ਼ ਚੱਲ ਆਇਓ ਹੋ।
ਮਹਾਰਾਜ, ਬੜੇ ਵੱਡੇ ਬੰਸ਼ ਵਿੱਚੋਂ ਤੁਸੀਂ, ਧੰਨ ਗੁਰੂ ਰਾਮਦਾਸ ਸਾਹਿਬ ਦੇ ਵੰਸ਼ਜ, ਗੁਰੂ ਅਰਜਨ ਦੇਵ ਸਾਹਿਬ ਜੀ ਦੇ ਵੰਸ਼ਜ, ਗੁਰੂ ਹਰਗੋਬਿੰਦ ਸਾਹਿਬ ਦੇ ਸਪੋਤਰੇ, ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਸਪੁੱਤਰ ਹੋ ਤੁਸੀਂ। ਏਡੇ ਵੱਡੇ ਬੰਸ਼ ਵਿੱਚੋਂ ਹੋ, ਪਰ ਏਡੇ ਵੱਡੇ ਬੰਸ਼ ਵਿੱਚੋਂ ਹੋ ਕੇ ਵੀ ਬੇਨਿਮਰ ਹੋ, ਬੇਨਿਮਰ ਸਹਿਤ, ਨਿਮਰਤਾ ਸਹਿਤ ਹੋ। ਕਿੰਨੀ ਨਿਮਰਤਾ ਮੇਰੇ ਪਾਤਸ਼ਾਹ ਵਿੱਚ, ਜਦੋਂ ਆਪਣੇ ਪੰਥ ਨੂੰ ਵੇਖ ਕੇ ਕਹਿੰਦੇ ਨਹੀਂ ਕਿ ਕਿਰਪਾ ਤੇ ਸਜੇ ਹਮ ਹੈ, ਨਹੀਂ ਮੋਸੇ ਗਰੀਬ ਕਰੋੜ ਪਰੇ। ਏਡੀ ਵੱਡੀ ਨਿਮਰਤਾ, ਏਡੀ ਵੱਡੀ ਬੇਨਿਮਰਤਾ ਦੇ ਮਾਲਕ ਤੁਸੀਂ ਕਹਾਉਂਦੇ ਹੋ।
ਤੇਜ ਕੋ ਤਰਨ ਤਰ ਵਾਰ ਕੋ ਪਰਸ ਰਾਮ।
ਮਹਾਰਾਜ, ਤੇਜ ਦਾ ਸੂਰਜ ਹੋ ਤੁਸੀਂ, ਜਿੰਨਾ ਤੇਜ ਕਿਹਾ ਜਾਂਦਾ, ਸੂਰਜ ਵਿੱਚ ਤੇਜ ਆ, ਚੰਦਰਮਾ 'ਚ ਤੇਜ ਆ, ਬੰਦਿਆਂ ਵਿੱਚ ਵੀ ਤੇਜ ਹੁੰਦਾ। ਕਈ ਬੰਦੇ ਬੜੇ ਤੇਜਸਵੀ ਹੁੰਦੇ ਆ, ਜਿੱਥੇ ਜਾਂਦੇ ਆ ਉਹਨਾਂ ਦਾ ਤੇਜ ਸਾਰੇ ਪਾਸੇ ਛਾ ਜਾਂਦਾ। ਪਰ ਮਹਾਰਾਜ, ਤੇਜਨ ਮੈਂ ਤੇਜ ਵੰਸ਼ੀ ਕਹੀ ਹੈ, ਜਿੰਨੇ ਤੇਜਸਵੀ ਨੇ ਉਹਨਾਂ ਵਿੱਚ ਤੁਹਾਡਾ ਹੀ ਤੇਜ ਵਰਤ ਰਿਹਾ। ਤੇਜ ਵਿੱਚੋਂ ਆਪ ਜੀ ਸੂਰਜ ਹੋ ਤੇਜ ਦੇ, ਔਰ ਤਰਵਾਰ ਕੇ ਪਰਸ਼ੁਰਾਮ, ਅਤੇ ਤਲਵਾਰ ਚਲਾਉਣ ਦੇ ਵਿੱਚ ਪਰਸ਼ੂਰਾਮ ਦੇ ਤੁਲੋ, ਜਿਵੇਂ ਪਰਸ਼ੂਰਾਮ ਦਾ ਕੁਹਾੜਾ ਚੱਲਦਾ ਅਤੇ ਛੱਤਰੀਆਂ ਦਾ ਨਾਸ਼ ਕੀਤਾ 21 ਵਾਰ, 21 ਵਾਰ ਛੱਤਰੀਆਂ ਦਾ ਪਰਸ਼ੂਰਾਮ ਨੇ ਨਾਸ਼ ਕੀਤਾ, ਇਹੋ ਜਿਹਾ ਕੁਹਾੜਾ ਚੱਲਦਾ। ਕਹਿੰਦੇ ਆਪ ਜੀ ਦੀ ਤਲਵਾਰ ਇਸ ਤਰ੍ਹਾਂ ਚੱਲਦੀ ਹੈ।
ਗੁਰਨ ਮੈਂ ਐਸੇ ਗੁਰੂ ਗੋਬਿੰਦ ਕਹਾਏ ਹੋ।
ਗੁਰੂ ਬੜੇ ਬੜੇ ਹੋਏ ਸੰਸਾਰ ਵਿੱਚ, ਸਭ ਦਾ ਸਤਿਕਾਰ ਹੈ, ਪਰ ਗੁਰੂਆਂ ਵਿੱਚੋਂ ਸਭ ਤੋਂ ਸ਼੍ਰੋਮਣੀ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕਹਾਏ ਦੇ, ਉਹਨਾਂ ਤੋਂ ਵੱਡਾ ਕੋਈ ਨਹੀਂ ਹੈ। ਮਹਾਰਾਜ, ਗੁਰੂਆਂ ਵਿੱਚੋਂ ਐਸੇ ਗੁਰੂ ਗੋਬਿੰਦ ਕਹਾਏ ਹੈ, ਗੁਰੂਆਂ ਵਿੱਚੋਂ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸ਼੍ਰੋਮਣੀ ਗੁਰਦੇਵ ਹਨ।
ਸੁੰਦਰ ਅਨੰਗ ਕਿਦੋਂ ਚਪਲ ਕੁਰੰਗ ਸਮ।
ਹੁਣ ਮਹਾਰਾਜ ਜੀ ਦੇ ਘੋੜਿਆਂ ਦਾ ਵਰਣਨ ਹੁੰਦਾ ਵੀ ਸਤਿਗੁਰਾਂ ਦੇ ਘੋੜੇ ਕਿਹੋ ਜਿਹੇ ਸੁੰਦਰ, ਜਿਹੜੇ ਦਾਨ ਦਿੰਦੇ ਕਵੀਆਂ ਨੂੰ। ਇਹ ਨਹੀਂ ਵੀ ਫਿੱਡੇ ਜੇ ਜਿਹੜੇ ਖੱਚਰ ਜੇ, ਇੱਦਾਂ ਦੇ ਕੋਈ ਦਾਨ ਨਹੀਂ ਸੀ ਦਿੰਦੇ ਮਹਾਰਾਜ ਸਿੱਖਾਂ, ਇੱਦਾਂ ਦੇ ਖਰੀਦਦੇ ਵੀ ਨਹੀਂ। ਸਤਿਗੁਰੂ ਜੀ ਤਾਂ ਸਿੱਖਾਂ ਨੂੰ ਕਾਬਲ ਭੇਜਦੇ, ਅਫਗਾਨਿਸਤਾਨ ਤੱਕ ਭੇਜਦੇ ਵੀ ਉੱਥੋਂ ਲਿਆਓ ਵਧੀਆ ਵਧੀਆ ਘੋੜੇ ਖਰੀਦ ਕੇ। ਵੱਡੇ ਵੱਡੇ ਸੌਦਾਗਰ ਆਉਂਦੇ, ਉਹ ਚੰਗੇ ਚੰਗੇ ਘੋੜੇ ਜਿਹੜੇ ਆਉਣੇ ਉਹ ਮਹਾਰਾਜ ਨੇ ਆਪਣੇ ਵਿਦਵਾਨਾਂ ਨੂੰ ਵੰਡਣੇ। ਗੁਰੂ ਪੰਥ ਵਿੱਚ ਵਿਦਵਾਨਾਂ ਦੀ ਕਦਰ ਪਾਉਣ ਵਾਸਤੇ ਵੀ ਗੁਰੂ ਪੰਥ ਵਿੱਚ ਵਿਦਵਾਨਾਂ ਦੀ ਕਦਰ ਹੋਵੇ। ਸਤਿਗੁਰੂ ਜੀ ਨੇ ਆਪ ਵਿਦਵਾਨਾਂ ਦੀ ਕਦਰ ਕੀਤੀ, ਬੜੇ ਬੜੇ ਵਧੀਆ ਕੀਮਤੀ ਘੋੜੇ ਸਤਿਗੁਰੂ ਜੀ ਕਵੀਆਂ ਨੂੰ ਇਨਾਮ ਵਿੱਚ ਦਿੰਦੇ। ਉਹ ਘੋੜੇ ਕਿਹੋ ਜਿਹੇ ਸਨ ਸੁਣੋ, ਦੁਬਾਰਾ ਪੜ੍ਹੋ ਜੀ।
ਸੁੰਦਰ ਅਨੰਗ ਕਿਦੋਂ ਚਪਲ ਕੁਰੰਗ ਸਮ।
ਅਨੰਗ ਕਹਿੰਦੇ ਆ ਕਾਮਦੇਵ ਨੂੰ, ਕਾਮਦੇਵ ਬੜਾ ਸੁੰਦਰ ਮੰਨਿਆ ਦੇਵਤਿਆਂ ਵਿੱਚੋਂ, ਜਿੰਨੇ ਦੇਵਤੇ ਨੇ 33 ਕਰੋੜ ਉਹਨਾਂ ਚੋਂ ਕਾਮਦੇਵ ਸੁੰਦਰ ਹੈ। ਕਹਿੰਦੇ ਸਤਿਗੁਰੂ ਕਲਗੀਧਰ ਜੀ ਤੁਹਾਡੇ ਘੋੜੇ ਇਉਂ ਨੇ ਜਿਵੇਂ ਕਾਮਦੇਵ ਦੀ ਸੁੰਦਰਤਾ ਵੀ ਉਹਦੇ ਸਾਹਮਣੇ ਫਿੱਕੀ ਪੈਂਦੀ ਹੋਵੇ। ਕੁਰੰਗ ਸਮ, ਕੁਰੰਗ ਕਹਿੰਦੇ ਨੇ ਹਿਰਣ ਨੂੰ, ਜਿਵੇਂ ਹਿਰਣ ਨਹੀਂ ਦੌੜਦਾ, ਹਿਰਣ ਦੀ ਦੌੜ ਬੜੀ ਤੇਜ਼ ਹੁੰਦੀ ਆ, ਉਛਲਦਾ ਜਾਂਦਾ। ਕਹਿੰਦੇ ਹਿਰਣ ਦੇ ਸਮਾਨ ਦੌੜਨ ਵਾਲੇ ਹਨ।
ਗਰਰੂ ਕੇ ਸੰਗ ਚੱਲ ਆਗੇ ਹੀ ਕੋ ਚੇਤ ਹੈ।
ਕਹਿੰਦੇ ਇੰਨੇ ਤੇਜ਼ ਨੇ ਤੁਹਾਡੇ ਘੋੜੇ ਮਹਾਰਾਜ। ਕਹਿੰਦੇ ਭਗਵਾਨ ਵਿਸ਼ਨੂੰ ਦੀ ਇੱਕ ਸਵਾਰੀ ਹੈ, ਉਹਨੂੰ ਕਹਿੰਦੇ ਨੇ ਗਰੁੜ, ਪੰਛੀ ਹੈ। ਦੁਨੀਆਂ ਦੇ ਜਿੰਨੇ ਪੰਛੀ ਨੇ ਸਭ ਤੋਂ ਵੱਡਾ ਪੰਛੀ ਗਰੁੜ ਮੰਨਿਆ, ਅਤੇ ਉਹਦੀ ਉਡਾਰੀ ਬੜੀ ਤੇਜ਼ ਹੁੰਦੀ ਹੈ। ਪਾਤਸ਼ਾਹ ਜਿਹੜੇ ਤੁਹਾਡੇ ਘੋੜੇ ਨੇ ਜਦੋਂ ਗਰੁੜ ਦੇ ਨਾਲ ਤੁਰਦੇ ਆ ਨਾ, ਅਤੇ ਪਾਤਸ਼ਾਹ ਜਿਹੜਾ ਉਹ ਗਰੁੜ ਹੈ ਉਹ ਪਿੱਛੇ ਰਹਿ ਜਾਂਦਾ, ਤੁਹਾਡੇ ਘੋੜੇ ਗਰੁੜ ਨੂੰ ਵੀ ਪਛਾੜ ਕੇ ਅੱਗੇ ਲੰਘ ਜਾਂਦੇ। ਆਖੋ ਸਤਿਨਾਮ
ਸ੍ਰੀ ਵਾਹਿਗੁਰੂ।
ਉਰੇ ਕੋਈ ਅਤ ਕਥਨੀ ਨਹੀਂ ਸੀ, ਮੇਰੇ ਪਾਤਸ਼ਾਹ ਨੇ ਚੰਗੇ ਚੰਗੇ ਨਸਲੀ ਘੋੜੇ ਆਪਣੇ ਕੋਲ ਰੱਖਣੇ। ਜੇ ਉਹਨਾਂ ਵੇਲਿਆਂ 'ਚ ਕੋਈ 1.25 ਲੱਖ ਦਾ ਘੋੜਾ ਮਿਲਣਾ, 1.5 ਲੱਖ ਦਾ, 2 ਲੱਖ ਦਾ ਵੀ ਘੋੜਾ ਮਿਲਣਾ, ਤੇ ਮੇਰੇ ਪਾਤਸ਼ਾਹ ਨੇ ਖਰੀਦਣਾ। ਅੱਜ ਵੀ ਮਹਾਂਪੁਰਖ ਦੱਸਦੇ ਹੈ ਜਿਸ ਘਰ ਵਿੱਚ ਘੋੜਾ ਸ਼ੌਂਕ ਨਾਲ ਰੱਖਿਆ ਜਾਂਦਾ ਨਾ, ਸ਼ੌਂਕ ਨਾਲ, ਉੱਥੇ ਬਾਜਾਂ ਵਾਲੇ ਸਤਿਗੁਰੂ ਕਲਗੀਧਰ ਜੀ ਰੋਜ਼ ਫੇਰਾ ਪਾਉਂਦੇ ਹੈ। ਉਸ ਘਰ 'ਚ ਪਾਤਸ਼ਾਹ ਰੋਜ਼ ਚਰਨ ਪਾਉਂਦੇ ਜਿਹੜੇ ਘਰ 'ਚ ਘੋੜਾ ਵੱਧਾ ਹੋਵੇ। ਮਹਾਰਾਜ ਘੋੜਿਆਂ ਨਾਲ ਸਨੇਹ ਕਰਦੇ ਆ, ਚੰਗੇ ਚੰਗੇ ਵਧੀਆ ਵਧੀਆ ਘੋੜੇ ਪਾਤਸ਼ਾਹ ਖਰੀਦਦੇ, ਕਵੀਆਂ ਨੂੰ ਦਿੰਦੇ। ਜਿਹੜੇ ਦਾਨ ਵਿੱਚ ਵੀ ਦਿੰਦੇ ਉਹ ਵੀ ਕੋਈ ਮਾੜੇ ਨਹੀਂ ਸਨ। ਆਮ ਕਰਕੇ ਲੋਕ ਦਾਨ 'ਚ ਦੇਣ ਵਾਲੀ ਚੀਜ਼ ਮਾੜੀ ਹੁੰਦੀ ਹੈ। ਕਥਾਕਾਰਾਂ ਨੂੰ, ਕੀਰਤਨੀਆਂ ਨੂੰ ਜਿਹੜਾ ਨੋਟ ਕਈ ਵਾਰੀ ਜਾਈਦਾ, ਤਾਂ ਇਹੋ ਜਿਹੇ ਹੁੰਦੇ ਵੀ ਉਹ ਨਾ ਪਤਾ ਲੱਗਦਾ 10 ਦਾ, ਨਾ ਪਤਾ ਲੱਗਦਾ 20 ਦਾ, ਵੀ ਇਹਨੂੰ ਕਾਹਦੇ ਵਿੱਚ ਚਲਾਈ। ਇੱਕ ਪਾਸੇ ਕਈ ਵਾਰੀ ਇੱਦਾਂ ਦੀਆਂ ਘਟਨਾਵਾਂ ਘਟਦੀਆਂ ਵੀ ਯਾਨੀ ਕਿ ਜਿਹੜੀ ਚੀਜ਼ ਕਿਤੇ ਨਾ ਚੱਲੇ ਉਹ ਦਾਨ ਕਰ ਦਿਓ। ਆਮ ਲੋਕਾਂ ਦੀ ਇਹ ਫਿਤਰਤ ਹੁੰਦੀ ਹੈ, ਪਰ ਮੇਰੇ ਪਾਤਸ਼ਾਹ ਆਪਣੇ ਵਿਦਵਾਨਾਂ ਨੂੰ ਜੋ ਦਾਨ ਦਿੰਦੇ ਆ ਨਾ, ਉਹ ਘੋੜੇ ਇਹੋ ਜਿਹੇ ਨੇ ਵੀ ਗਰੜ ਨੂੰ ਵੀ ਪਿੱਛੇ ਛੱਡ ਜਾਣ। ਗਰੜ ਕੇ ਸੰਗ ਚੱਲ ਆਗੇ ਹੀ ਕੇ ਚੇਤ ਹੈ। ਜਦੋਂ ਗਰੜ ਦੇ ਨਾਲ ਚੱਲਦੇ ਆ ਤੇ ਗਰੜ ਵੇਖਦਾ ਵੀ ਇਹ ਤਾਂ ਮੇਰੇ ਨਾਲੋਂ ਵੀ ਅੱਗੇ ਦੌੜੇ ਜਾਂਦੇ ਆ, ਮੇਰੇ ਨਾਲੋਂ ਵੀ ਤੇਜ਼ ਨੇ, ਇੰਨੇ ਬਲੀ ਘੋੜੇ ਨੇ। ਘੋੜਿਆਂ ਦੀਆਂ ਜਦੋਂ ਪਾਤਸ਼ਾਹ ਕਿਸਮਾਂ ਦੱਸਦੇ ਆ ਨਾ, ਤੇ ਕਲਗੀਧਰ ਦੀ ਬਾਣੀ ਹੈ ਮਹਾਰਾਜ ਜੀ ਕਹਿੰਦੇ, ਨਾਗਰਾ ਕੇ ਨੈਣ ਹੈ ਕਿ ਚਾਤਰਾ ਕੇ ਬੈਨ ਹੈ ਬਗੂਲਾ ਮਨੋ। ਇਹ ਘੋੜਿਆਂ ਦੀਆਂ ਕਿ ਕਹਿੰਦੇ ਜਿਵੇਂ ਕਿਸੇ ਨਾਗਰ ਇਸਤਰੀ ਦੇ ਤੇਜ਼ ਨੇਤਰ ਹੁੰਦੇ ਆ, ਜਿਵੇਂ ਕੋਈ ਚਤਰ ਚਲਾਕ ਆਦਮੀ ਬੜਾ ਤੇਜ਼ ਤੇਜ਼ ਬੋਲਦਾ, ਛੋਲਾ ਛੋਲਾ ਬੋਲਦਾ, ਕਹਿੰਦੇ ਜਿਵੇਂ ਵਾਬਰੋਲਾ ਬੜੀ ਤੇਜ਼ੀ ਨਾਲ ਦੌੜਦਾ। ਪਾਤਸ਼ਾਹ ਕਹਿੰਦੇ ਇਹੋ ਜਿਹੇ ਘੋੜੇ ਮੇਰੇ ਯੋਧੇ ਚਲਾਉਂਦੇ ਆ, ਇਹੋ ਜਿਹੇ ਘੋੜਿਆਂ ਦੇ ਮੇਰੇ ਯੋਧੇ ਸ਼ਾਹ ਸਵਾਰ ਨੇ। ਅਤੇ ਕਵੀ ਜੀ ਕਹਿ ਰਿਹਾ ਹੰਸ ਰਾਮ ਜੀ, ਕਹਿੰਦੇ ਇਹੋ ਜਿਹੇ ਘੋੜੇ ਮਹਾਰਾਜ ਜੀ ਤੁਸੀਂ ਦਾਨ ਕਰਦੇ ਹੋ।
ਪਵਨ ਕੋ ਪਾਛੇ ਕਰ ਮਨ ਕੋ ਗਵਨ ਹਰ।
ਹਵਾ ਨੂੰ ਵੀ ਪਿੱਛੇ ਛੱਡ ਜਾਂਦੇ ਆ ਘੋੜੇ ਮਹਾਰਾਜ ਜੀ, ਜਿਹੜੇ ਆਪ ਜੀ ਦੇ ਘੋੜੇ ਨੇ ਤਬੇਲੇ 'ਚ ਬੱਧੇ ਹੋਏ। ਪਵਨ ਕੋ ਪਾਛੇ ਕਰ, ਹਵਾ ਨੂੰ ਵੀ ਪਿੱਛੇ ਛੱਡ ਜਾਣ। ਜਿਵੇਂ ਪਾਤਸ਼ਾਹ ਦੇ ਸਵਈਆਂ 'ਚ ਆਪਾਂ ਬਚਨ ਪੜ੍ਹਦੇ ਹਾਂ, ਮਾਤੇ ਮਤੰਗ ਜਰੇ ਜਰ ਸੰਗ ਅਨੂਪ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੋ ਰੰਗ ਸੇ ਕੂਦਤ ਪਾਉਣ ਕੋ ਗਾਉਣ ਕੇ ਜਾਤ ਨਿਵਾਰੇ। ਕੁਰੰਗ ਦਾ ਮਤਲਬ ਕੁਰੰਗ ਸੇ ਕੂਦਤ, ਹਰਨਾ ਵਾਂਗੂ ਕੁੱਦਣ ਵਾਲੇ, ਪਾਉਣ ਨੂੰ ਵੀ ਹਵਾ ਨੂੰ ਵੀ ਪਿੱਛੇ ਛੱਡ ਜਾਣ ਵਾਲੇ ਘੋੜੇ। ਮਨ ਕੋ ਗਵਨ ਹਰ, ਮਹਾਰਾਜ ਆਪ ਜੀ ਦੇ ਘੋੜੇ ਇੰਨੇ ਤੇਜ਼ ਨੇ, ਮਨ ਬੜਾ ਤੇਜ਼ ਮੰਨਿਆ। ਜਦੋਂ ਪਾਂਡਵਾਂ ਨੂੰ ਬਨਵਾਸ ਹੋਇਆ ਨਾ, ਤੇ ਇੱਕ ਯਕਸ਼ ਨੇ ਪਾਂਡਵ ਸਾਰੇ ਬੇਹੋਸ਼ ਕਰ ਦਿੱਤੇ, ਤੇ ਉਹਨੇ ਯੁਧਿਸ਼ਠਰ ਨੂੰ ਸਵਾਲ ਪੁੱਛੇ। ਉਹ ਬਹੁਤ ਸਾਰੇ ਸਵਾਲ ਜਵਾਬ ਨੇ ਵੀ ਧਰਤੀ ਤੋਂ ਪਾਰਾ ਕੀ ਆ, ਆਕਾਸ਼ ਤੋਂ ਉੱਚਾ ਕੀ ਹੈ। ਇੱਕ ਸਵਾਲ ਉਹਨੇ ਕੀਤਾ ਸੀ ਵੀ ਹਵਾ ਨਾਲੋਂ ਤੇਜ਼ ਕੀ ਹੈ, ਤਾਂ ਯੁਧਿਸ਼ਠਰ ਨੇ ਜਵਾਬ ਦਿੱਤਾ ਸੀ ਹਵਾ ਨਾਲੋਂ ਤੇਜ਼ ਹੈ ਮਨ। ਹਵਾ ਇੱਕ ਥਾਂ ਤੋਂ ਹਾਲਾਂਕਿ ਹਵਾ ਕਿੰਨੀ ਤੇਜ਼ ਆ, ਇਹ ਜਿੰਨੇ ਰਾਕਟ ਚੱਲਦੇ ਆ, ਜਹਾਜ਼ ਚੱਲਦੇ ਆ, ਹਵਾ ਦੀ ਤੇਜ਼ੀ ਨਾਲ ਚੱਲਦੇ, ਆਪ ਥੋੜ੍ਹੀ ਚੱਲਦੇ ਆ, ਹਵਾ ਦੀ ਤੇਜ਼ੀ ਬਹੁਤ ਹੈ। ਪਰ ਇੱਕ ਥਾਂ ਤੋਂ ਦੂਜੀ ਥਾਂ ਤੇ ਹਵਾ ਨੂੰ ਜਾਣ ਵੇਲੇ ਟਾਈਮ ਲੱਗਦਾ, ਇੱਥੇ ਬੈਠਿਆਂ ਮਨ ਅਮਰੀਕਾ ਪਹੁੰਚ ਜਾਂਦਾ ਇੱਕ ਸਕਿੰਟ ਚ, ਅੱਖ ਦੇ ਪੋਰ ਚ, ਕਿੰਨਾ ਤੇਜ਼ ਹੈ। ਪਰ ਹੇ ਪਾਤਸ਼ਾਹ, ਜਦੋਂ ਆਪ ਜੀ ਦੇ ਘੋੜੇ ਦੌੜਦੇ ਹੈ, ਇਹ ਅਲੰਕਾਰ ਹੈ, ਇਹ ਕਵੀ ਉਕਤੀ ਅਲੰਕਾਰ ਇਹਨੂੰ ਕਹਿੰਦੇ ਹੈ। ਕਵੀ ਨੂੰ ਛੋਟ ਹੁੰਦੀ ਹੈ, ਜਿਹੜੇ ਕਵੀ ਨੇ ਨਾ ਉਹਨਾਂ ਨੂੰ ਉਪਮਾ ਅਲੰਕਾਰ ਦੇਣ ਵੇਲੇ ਛੋਟ ਹੁੰਦੀ ਹੈ, ਅਤਿ ਉਕਤੀ ਅਲੰਕਾਰ ਉਹ ਵਰਤ ਸਕਦੇ ਹੈ। ਕਹਿੰਦੇ ਵੀ ਮਨ ਨੂੰ ਵੀ ਪਿੱਛੇ ਛੱਡ ਜਾਣ, ਇੰਨੇ ਤੇਜ਼ ਨੇ ਆਪ ਜੀ ਦੇ ਘੋੜੇ ਪਾਤਸ਼ਾਹ, ਵੀ ਮਨ ਵੀ ਉਹਨਾਂ ਤੋਂ ਪਿੱਛੇ ਰਹਿ ਜਾਵੇ।
ਦੌਰ ਮੈਂ ਪਲਕ ਮਾਹੇ ਫਾਂਦ ਜਾਹੇ ਸੇਤ ਹੈ।
ਮਹਾਰਾਜ ਦੌੜ, ਜਦੋਂ ਦੌੜਦੇ ਆ ਤੇ ਇੱਕ ਅੱਖ ਦੇ ਫੋਰ ਵਿੱਚ ਇੰਨੀ ਤੇਜ਼ੀ ਨਾਲ ਦੌੜਦੇ ਆ ਕਿ ਵੱਡੇ ਵੱਡੇ ਪੁਲ ਜਿਹੜੇ ਨੇ ਉਹ ਛਾਲ ਮਾਰ ਕੇ ਟੱਪ ਜਾਂਦੇ ਹਨ।
ਰਵ ਰਥ ਚੜਤ ਉਤਰ ਜਾਤ ਯਾਹੀ ਲੀਏ।
ਮਹਾਰਾਜ ਜਿਹੜਾ ਸੂਰਜ ਆ ਉਹਦਾ ਵੀ ਇੱਕ ਰੱਥ ਹੈ ਤੇ ਉਹਦੇ ਰੱਥ ਨੂੰ ਘੋੜੇ ਲੱਗੇ ਹੋਏ ਆ। ਸੂਰਜ ਇੱਕ ਐਸੇ ਰੱਥ ਤੇ ਸਵਾਰ ਹੈ ਵੀ ਉਹਦੇ ਤੇ ਸਵਾਰ ਹੋ ਕੇ ਨਾ ਉਹ ਇੱਕ ਰਾਸ ਚੋਂ ਦੂਜੀ ਰਾਸ ਚ ਜਾਂਦਾ। ਉਹਦੇ ਕੋਲ ਇੱਕੋ ਰੱਥ ਹੈ ਤੇ ਇੱਕ ਰੱਥ ਹੋਣ ਕਰਕੇ ਸੂਰਜ ਨੂੰ ਉਹਦੇ ਚ ਉਤਰਨਾ ਪੈਂਦਾ, ਕਿਉਂਕਿ ਦੂਜਾ ਹੈ ਨਹੀਂ ਉਹਦੇ ਕੋਲੇ, ਉਹਨੂੰ ਸਾਰੀ ਦੇਣੀ ਪੈਂਦੀ ਹੈ। ਉਹਨੂੰ ਇੱਕ ਰੱਥ ਹੈ, ਉਸ ਇੱਕ ਰੱਥ ਹੋਣ ਕਰਕੇ ਸੂਰਜ ਨੂੰ ਉਹਦੇ ਤੋਂ ਉਤਰਨਾ ਪੈ ਜਾਂਦਾ, ਫਿਰ ਉਹ ਚੜਦਾ।
ਮੇਰੇ ਏਕ ਏ ਅਨੇਕ ਸਾਜਨ ਸਮੇਤ ਹੈ।
ਸੂਰਜ ਵੇਖਦਾ ਜਦੋਂ ਕਲਗੀਧਰ ਦੇ ਤਬੇਲੇ ਵਿੱਚ ਮਹਾਰਾਜ ਜੀ ਦਾ ਰਾਜ ਸਾਜ ਵੇਖਦਾ ਤੇ ਸੂਰਜ ਵੇਖ ਕੇ ਕਹਿੰਦਾ ਮੇਰੇ ਕੋਲ ਇੱਕੋ ਹੀ ਰੱਥ ਹੈ ਤੇ ਕੇਵਲ 10 ਘੋੜੇ ਨੇ ਉਸ ਰੱਥ ਦੇ, ਕਲਗੀਧਰ ਦੇ ਕੋਲ ਤਾਂ ਹਜ਼ਾਰਾਂ ਹੀ ਰੱਥ ਨੇ, ਹਜ਼ਾਰਾਂ ਹੀ ਘੋੜੇ ਨੇ, ਇਹਨਾਂ ਦਾ ਰਾਜ ਸਮਾਜ ਮੇਰੇ ਨਾਲੋਂ ਵੀ ਵੱਧ ਹੈ। ਉਹ ਸੂਰਜ ਵੀ ਨਮਸਕਾਰ ਕਰਦਾ ਸਤਿਗੁਰਾਂ ਨੂੰ ਵੀ ਇਹਨਾਂ ਦਾ ਸਮਾਜ, ਇਹਨਾਂ ਦੇ ਘੋੜੇ, ਇਹਨਾਂ ਦੇ ਰੱਥ ਮੇਰੇ ਨਾਲੋਂ ਵੀ ਕਈ ਗੁਣਾ ਵੱਧ ਹਨ।
ਐਸੇ ਬਾਜੀ ਦੇਖੀ ਹੈ ਨਾ ਕਹੂੰ ਤੀਨ ਭਵਨ ਮੈਂ।
ਇਹੋ ਜੇ ਬਾਜੀ, ਇਹੋ ਜੇ ਘੋੜੇ ਮਹਾਰਾਜ ਜੀ ਅਸੀਂ ਤਿੰਨਾਂ ਭਵਨਾਂ ਵਿੱਚ ਕਿਤੇ ਨਹੀਂ ਵੇਖੇ। ਜਦੋਂ ਪਾਤਸ਼ਾਹ ਉੱਚ ਦੇ ਪੀਰ ਬਣ ਕੇ ਗਏ, ਇੱਕ ਚੰਗੀ ਘੋੜੀ ਸੀ ਕਪੂਰੇ ਦੇ ਘਰ ਮੰਗੀ, ਉਹਨੇ ਦਿੱਤੀ ਨਾ, ਤੇ ਇੱਕ ਖੱਚਰ ਜਿਹਾ ਉਹ ਭੇਜਤਾ। ਮਹਾਰਾਜ ਕਹਿੰਦੇ ਇਹਦੇ 'ਤੇ ਤਾਂ ਅਸੀਂ ਆਪਣੇ ਸੇਵਕਾਂ ਨੂੰ ਨਹੀਂ ਬਿਠਾਉਂਦੇ, ਸਾਡੇ ਚੜ੍ਹਨ ਨੂੰ ਭੇਜੇ। ਇਹੋ ਜਿਹਾ ਸਮਾਂ ਵੀ ਆਇਆ ਸੀ। ਪਰ ਬਲਿਆਰ ਜਾਈਏ, ਮੇਰੇ ਪਾਤਸ਼ਾਹ ਦੋਨਾਂ ਅਵਸਥਾਵਾਂ ਵਿੱਚ ਇੱਕ ਸਮਾਨ ਨੇ। ਜੇ ਹਜ਼ਾਰਾਂ ਘੋੜੇ ਖੜ੍ਹੇ ਨੇ, ਉੱਥੇ ਜੋ ਮਨ ਬਿਰਤੀ ਹੈ, ਅਤੇ ਮਾਛੀਵਾੜੇ ਜੰਗਲਾਂ ਵਿੱਚ ਪੈਰ 'ਚ ਜੋੜਾ ਵੀ ਨਹੀਂ, ਉੱਥੇ ਵੀ ਉਹੀ ਮਨੋਬਿਰਤੀ ਹੈ, ਤਬਦੀਲ ਨਹੀਂ, ਹਰ ਸੋਗ ਦੋਨਾਂ ਵਿੱਚ ਇੱਕੋ ਜਾਏ। ਕਹਿੰਦੇ ਐਸੇ ਬਾਜੀ ਦੇਖੀਐ ਨਾ ਇਹੋ ਜਿਹੇ ਘੋੜੇ ਕਿਤੇ ਵੇਖੇ ਨਹੀਂ ਜਾਂਦੇ।
ਕਵਨ ਕੋ ਜੈਸੇ ਗੁਰੂ ਗੋਬਿੰਦ ਜੀ ਦੇਤ ਹੈ।
ਇਹੋ ਜਿਹੇ ਘੋੜੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਆਪਣੇ ਕਵੀਆਂ ਨੂੰ ਬਖਸ਼ਦੇ ਨੇ, ਕਵੀਆਂ ਨੂੰ। ਇਹੋ ਜਿਹੇ ਘੋੜੇ ਕਹਿੰਦੇ ਅਸੀਂ ਕਿਤੇ ਨਹੀਂ ਵੇਖੇ, ਜਿਹੋ ਜਿਹੇ ਘੋੜੇ ਸਤਿਗੁਰੂ ਕਲਗੀਧਰ ਜੀ ਕਦੇ ਨੁਕਰੇ ਆਪ ਘੋੜੇ ਆਪਣੇ ਸੇਵਕਾਂ ਨੂੰ ਬਖਸ਼ਦੇ, ਕਦੇ ਕਮੈਤ, ਕਦੇ ਕਾਲੇ, ਕਦੇ ਚੰਬੇ, ਰੰਗ ਬਿਰੰਗੇ ਨੀਲੇ, ਉਹ ਘੋੜੇ ਪਾਤਸ਼ਾਹ ਜੀ ਆਪਣਿਆਂ ਸੇਵਕਾਂ ਨੂੰ ਬਖਸ਼ਦੇ ਹਨ।
ਸਵਈਆ ਹੂਰਨ ਕੋ ਨਾਰ ਸੂਰ ਮਿਲੇ ਬਰ।
ਕਹਿੰਦੇ
ਹੂਰਨ ਕੋ ਨਾਰ ਸੂਰ ਮਿਲੇ ਬਰ।
ਕਹਿੰਦੇ ਹੂਰਾਂ ਜਿਹੜੀਆਂ ਨੇ ਉਹ ਆਉਂਦੀਆਂ ਜੰਗ ਦੇ ਮੈਦਾਨ ਚ, ਜਦੋਂ ਕਲਗੀਧਰ ਜੀ ਲੜਦੇ ਆ ਨਾ, ਵੈਰੀਆਂ ਨੂੰ ਮਾਰਦੇ ਆ, ਤੇ ਹੂਰਾਂ ਉਹਨਾਂ ਸੂਰਮਿਆਂ ਨੂੰ ਵਰਨ ਵਾਸਤੇ ਜੰਗ ਦੇ ਮੈਦਾਨ ਚ ਆਉਂਦੀਆਂ ਹਨ।
64 ਜੋਗਨ ਸੈਨ ਅਗਾਈ।
64 ਜੋਗਣੀਆਂ ਦੇ ਸਮੇਤ ਜਿੰਨੀ ਸੈਨਾ ਨਾ ਇਹਨਾਂ ਕਲ ਜੋਗਣਾ ਦੀ, ਉਹ ਸਾਰੀਆਂ ਰੱਜ ਗਈਆਂ ਨੇ, ਤ੍ਰਿਪਤ ਹੋ ਗਈਆਂ ਨੇ, ਤੇ ਕਲਗੀਧਰ ਦਾ ਸ਼ੁਕਰਾਨਾ ਕਰਦੀਆਂ। ਮਹਾਰਾਜ ਜੁਗਾਂ ਤੋਂ ਅਸੀਂ ਭੁੱਖੀਆਂ ਬੈਠੀਆਂ ਸੀ, ਕੋਈ ਧਰਮ ਯੁੱਧ ਨਹੀਂ ਸੀ ਹੁੰਦਾ, ਆਪ ਜੀ ਨੇ ਇਹੋ ਜਿਹੇ ਯੁੱਧ ਛੇੜੇ ਹੈ ਵੀ ਅਸੀਂ ਭੁੱਖੀਆਂ ਰੱਜ ਗਈਆਂ, ਤ੍ਰਿਪਤ ਹੋ ਗਈਆਂ ਹਾਂ।
ਦੇਤ ਅਸੀਸ ਸਭੈ ਮਿਲ ਜੰਬੁਕ।
ਉਹ ਜਿੰਨੇ ਜੰਬਕ, ਗਿੱਦੜ, ਗਿੱਧਾਂ, ਇੱਲਾਂ, ਜਿਹੜੇ ਮਾਸ ਖਾਣ ਵਾਲੇ ਜਾਨਵਰ ਨੇ, ਪਸ਼ੂ ਨੇ, ਪੰਛੀ ਨੇ, ਜਾਂ 64 ਜੋਗਣੀਆਂ ਨੇ, ਕਲ ਜੋਗਣੀਆਂ ਨੇ, 52 ਵੀਰ ਨੇ, ਇਹ ਸਾਰੇ ਕਲਗੀਧਰ ਨੂੰ ਅਸੀਸਾਂ ਦਿੰਦੇ ਆ। ਮਹਾਰਾਜ ਆਪ ਜੀ ਦੀ ਕਿਰਪਾ ਨਾਲ ਅਸੀਂ ਰੱਜ ਰਹੇ ਹਾਂ।
ਗਿੰਦਨ ਤੇ ਰਣ ਭੂਮ ਸੁਹਾਈ।
ਗਿੱਧਾਂ ਜਿਹੜੀਆਂ ਨੇ ਜੰਗ ਦੇ ਮੈਦਾਨ ਚ ਸੱਜੇ ਖੱਬੇ ਮਡਰਾਉਂਦੀਆਂ ਦਿਸਦੀਆਂ ਹਨ।
ਛੱਡ ਸੁਹਾਗ ਲਈਏ ਵਿਧਵਾ ਇੱਕ।
ਬਹੁਤ ਸਾਰੀਆਂ ਇਸਤਰੀਆਂ ਦੇ ਸੁਹਾਗ ਸਿਰ ਤੇ ਨਹੀਂ ਰਹੇ, ਉਹ ਵਿਧਵਾ ਹੋ ਗਈਆਂ ਨੇ। ਕੌਣ ਨੇ ਉਹ ਇਸਤਰੀਆਂ? ਜਿਨ੍ਹਾਂ ਦੇ ਸੁਹਾਗ ਸਿਰ ਤੇ ਨਹੀਂ ਰਹੇ। ਕੌਣ ਨੇ ਉਹ ਇਸਤਰੀਆਂ ਜਿਹੜੀਆਂ ਵਿਧਵਾ ਹੋ ਗਈਆਂ ਹਨ?
ਬੈਰਨ ਕੀਤੇ ਕੋ ਦੁੱਖ ਤਾਈ।
ਉਹ ਇਸਤਰੀਆਂ ਨੇ ਉਹਨਾਂ ਵੈਰੀਆਂ ਦੀਆਂ ਜਿਹੜੀ ਜਿਹੜੇ ਵੈਰੀ ਸਤਿਗੁਰੂ ਕਲਗੀਧਰ ਜੀ ਤੇ ਚੜ ਚੜ ਕੇ ਆਉਂਦੇ ਰਹੇ, ਉਹਨਾਂ ਦੀਆਂ ਇਸਤਰੀਆਂ ਵਿਧਵਾ ਹੋਈਆਂ, ਕਿਉਂਕਿ ਜਿਹੜੇ ਚੜ ਕੇ ਆਏ ਉਹ ਮਾਰੇ ਗਏ ਰਣ ਭੂਮੀ ਚ। ਗੁਰੂ ਘਰ ਦੇ ਨਾਲ ਵੈਰ ਕਮਾਉਣ ਵਾਲੇ, ਦੁਸ਼ਮਣੀ ਕਮਾਉਣ ਵਾਲੇ, ਚਾਹੇ ਉਹ ਪਹਾੜੀਏ ਸਨ ਚਾਹੇ ਤੁਰਕ ਸਨ, ਉਹਨਾਂ ਦੀਆਂ ਇਸਤਰੀਆਂ ਵਿਧਵਾ ਹੋ ਗਈਆਂ।
ਖੱਗ ਗਹੇ ਗੁਰ ਗੋਬਿੰਦ ਕੇ ਹਰ।
ਜਦੋਂ ਕਲਗੀਆਂ ਵਾਲੇ ਪਾਤਸ਼ਾਹ ਤਲਵਾਰ ਪਕੜ ਕੇ ਜੰਗ ਦੇ ਮੈਦਾਨ ਚ ਆਉਂਦੇ ਆ, ਕੇ ਹਰ ਬੱਬਰ ਸ਼ੇਰ ਵਾਂਗੂ ਪ੍ਰਤੀਤ ਹੁੰਦੇ ਹਨ।
ਨਾਰਦ ਕੇ ਕਰ ਹੋਤ ਵਧਾਈ।
ਜਦੋਂ ਤਲਵਾਰ ਲੈ ਕੇ ਰਣ ਭੂਮੀ ਚ ਆਉਂਦੇ ਗੁਰਦੇਵ, ਨਾਰਦ ਦੇ ਘਰ ਵਧਾਈਆਂ ਵੱਜਣ ਲੱਗ ਪੈਂਦੀਆਂ। ਨਾਰਦ ਦੀ ਘਰ ਵਾਲੀ ਨਾ ਕਲਹ, ਉਹ ਕਲਹ ਆਈ ਸੀ ਗੁਰੂ ਨਾਨਕ ਸਾਹਿਬ ਦੇ ਕੋਲ ਭੱਜ ਕੇ ਮਹਾਰਾਜ ਜੀ ਦੇ ਖਾਣ ਵਾਸਤੇ ਭੱਜੀ ਤੇ ਪਾਤਸ਼ਾਹ ਦੇ ਹੱਥ ਵਿੱਚ ਸੋਟਾ ਸੀ, ਬਗਾਵਾਂ ਮਾਰਿਆ ਉਹਦੇ ਮੂੰਹ ਵਿੱਚ ਫਸ ਗਿਆ। ਨਾਰਦ ਆਇਆ, ਕਹਿਣ ਲੱਗਾ ਗਰੀਬ ਨਵਾਜ, ਇਹ ਮੇਰੀ ਘਰ ਵਾਲੀ ਆ, ਬੇਨਤੀ ਕਰਨ ਆਈ ਆ, ਕਈ ਯੁੱਗਾਂ ਤੋਂ ਭੁੱਖੀ ਬੈਠੀ, ਜੰਗ ਹੀ ਨਹੀਂ ਹੋਇਆ, ਜਦੋਂ ਜੰਗ ਹੁੰਦਾ ਉਦੋਂ ਇਹ ਰੱਜਦੀ ਆ ਅਤੇ ਖੁਸ਼ ਹੁੰਦੀ ਹੈ। ਗੁਰਦੇਵ ਨੇ ਕਿਹਾ ਛੇਵੇਂ ਜਾਮੇ 'ਚ ਸ਼ੁਰੂਆਤ ਕਰਾਂਗੇ ਅਤੇ ਦਸਵੇਂ ਜਾਮੇ 'ਚ ਇਹਨੂੰ ਪੂਰਨ ਤੌਰ 'ਤੇ ਰਜਾ ਦੇਵਾਂਗੇ। ਉਹ ਪ੍ਰਸੰਗ ਇੱਥੇ ਕਵੀ ਜੀ ਦੱਸ ਰਹੇ ਹੈ, ਕਹਿੰਦੇ ਜਦੋਂ ਗੁਰਦੇਵ ਤਲਵਾਰ ਲੈ ਕੇ ਰਣ ਭੂਮੀ 'ਚ ਗੱਜਦੇ ਆ ਨਾ, ਅਤੇ ਨਾਰਦ ਦੇ ਘਰ ਵਧਾਈਆਂ ਵੱਜਦੀਆਂ ਹਨ।
ਕਬਿਤ ਆਵਤ ਨ ਤੀਰ ਤੀਰ ਮਾਨ ਨਾ ਕਮਾਨ ਕਰੇ।
ਕੋਈ ਤੀਰ ਸਤਿਗੁਰਾਂ ਦੇ ਨੇੜੇ ਨਹੀਂ ਆਉਂਦਾ, ਕੋਈ ਕਮਾਨ ਸਤਿਗੁਰਾਂ ਦੇ ਸਾਹਮਣੇ ਮਾਣ ਨਹੀਂ ਕਰਦੀ।
ਗੋਲਨ ਕੀ ਗੂੰਦ ਦੂੰਦ ਬੂੰਦ ਮਨੋ ਬਾਰ ਹੈ।
ਗੋਲੀਆਂ ਇਉਂ ਵਰਦੀਆਂ ਰਣ ਭੂਮੀ 'ਚ ਜਦੋਂ ਜੰਗ ਦੇ ਮੈਦਾਨ 'ਚ ਗੁਰਦੇਵ ਗੱਜਦੇ ਹੈ, ਜਿਵੇਂ ਮੀਂਹ ਦੀਆਂ ਬੂੰਦਾਂ ਪੈਂਦੀਆਂ ਹੋਣ, ਪਰ ਉਹ ਗੋਲੀਆਂ ਦੀ ਮੀਂਹ ਦੀਆਂ ਬੂੰਦਾਂ ਸਾਹਿਬ ਦੇ ਨੇੜੇ ਨਹੀਂ ਪਰਸਦੀਆਂ।
ਛੀਨ ਬਰ ਛੀਨ ਲੇ ਸਹਿਤੀ ਹੋ ਕੋਟਿਕ।
ਵੱਡੇ ਵੱਡੇ ਬਰਛੀਆਂ ਫੜਨ ਵਾਲੇ ਸੂਰਮਿਆਂ ਕੋਲੋਂ ਬਰਛੀਆਂ ਖੋਹ ਲੈਂਦੇ ਹੈ, ਵੱਡੇ ਵੱਡੇ ਸੈਥੀਆਂ ਦੇ ਹੱਥਾਂ ਵਿੱਚ ਸੈਥੀਆਂ ਟਿੱਕੀਆਂ ਰਹਿ ਜਾਂਦੀਆਂ ਹਨ।
ਕਟਾਰਨ ਕੁਬੀਰ ਅੱਤ ਬੈਠੀ ਬਰਦਾਰ ਹੈ।
ਕਟਾਰਾਂ ਪਕੜ ਕੇ ਜਿਹੜੇ ਯੋਧੇ ਨੇ ਉਹ ਕਟਾਰਾਂ ਉਹਨਾਂ ਦੇ ਹੱਥਾਂ 'ਚ ਫੜੀਆਂ ਰਹਿ ਜਾਂਦੀਆਂ ਜਦੋਂ ਕਲਗੀਧਰ ਜੀ ਦਾ ਚਿਹਰਾ ਵੇਖਦੇ ਹਨ।
ਛੁਰੀ ਨਾ ਛੁਹਤ ਗੁਰ ਜਨ ਹੋ ਕੀ ਗੁਰ ਜਨਾ।
ਕੋਈ ਛੁਰੀ ਮਹਾਰਾਜ ਜੀ ਨੂੰ ਨਹੀਂ ਛੂੰਹਦੀ, ਕਿਸੇ ਗੁਰਜ ਫੜਨ ਵਾਲੇ ਗਦਾ ਹੁੰਦੀ ਗੁਰਜ, ਉਹ ਗੁਰਜ ਫੜਨ ਵਾਲਿਆਂ ਦੇ ਹੱਥਾਂ 'ਚ ਗੁਰਜਾਂ ਨਹੀਂ ਰਹਿੰਦੀਆਂ।
ਬਰ ਤਬਰਨ ਕੋ ਨਿਵਾਰਤ ਨਿਹਾਰ ਹੈ।
ਜਿਹੜੇ ਤਬਰ ਵੀ ਇੱਕ ਸ਼ਸਤਰ ਹੁੰਦਾ, ਜਿਹੜੇ ਸ੍ਰੇਸ਼ਟ ਤਬਰ ਫੜਨ ਵਾਲੇ ਨੇ ਉਹਨਾਂ ਦੇ ਹੱਥਾਂ ਵਿੱਚੋਂ ਤਬਰ ਡਿੱਗ ਪੈਂਦੇ ਹਨ।
ਸੈਨਾਰ ਕਾ ਕੀਏ ਕਹਾਂ ਕਹੂੰ ਸੂਹਾ ਕੀ।
ਕਹਿੰਦੇ ਪਾਤਸ਼ਾਹ ਜਦੋਂ ਜੰਗ ਦੇ ਮੈਦਾਨ 'ਚ ਆ ਕੇ ਦੁਸ਼ਮਣਾਂ ਦੀ ਸੈਨਾ ਨੂੰ ਮਾਰਦੇ ਆ, ਕਾ ਕੀਏ, ਕਹਿੰਦੇ ਏਦਾਂ ਮਾਰ ਕੇ ਸਫਾਈ ਕਰਦੇ ਆ ਜਿਵੇਂ ਝਾੜੂ ਮਾਰ ਕੇ ਮਾਈਆਂ ਬੀਬੀਆਂ ਵਿਹੜਾ ਨਹੀਂ ਸਾਫ਼ ਕਰਦੀਆਂ ਹੁੰਦੀਆਂ, ਅਤੇ ਸਾਰਾ ਕੂੜਾ ਕਰਕਟ ਇੱਕ ਪਾਸੇ ਕਰਕੇ ਲੈ ਜਾਂਦੀਆਂ। ਕਹਿੰਦੇ ਇਉਂ ਸਤਿਗੁਰੂ ਸੱਚੀ ਪਾਤਸ਼ਾਹ ਮਾਨੋ ਤਲਵਾਰ ਦੀ ਭਾਰੀ ਫੇਰ ਦਿੰਦੇ ਆ, ਤਲਵਾਰ ਦਾ ਝਾੜੂ ਫੇਰ ਕੇ ਰੱਖ ਦਿੰਦੇ ਆ ਜੰਗ ਦੇ ਮੈਦਾਨ ਵਿੱਚ।
ਗੁਰੂ ਗੋਬਿੰਦ ਕੇ ਕਰ ਐਸੀ ਬਾਂਕੀ ਤਲਵਾਰ ਹੈ।
ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਹੱਥਾਂ ਵਿੱਚ ਐਸੀ ਬਾਂਕੀ ਤਲਵਾਰ ਹੈ, ਜਿਸ ਤਲਵਾਰ ਨੂੰ ਵੇਖ ਕੇ ਤੀਰ ਚਲਾਉਣ ਵਾਲਿਆਂ ਦੇ ਤੀਰ ਰਹਿ ਜਾਂਦੇ ਹੈ, ਕਮਾਨਾਂ ਵਾਲਿਆਂ ਦੀਆਂ ਕਮਾਨਾਂ ਰਹਿ ਜਾਂਦੀਆਂ ਹਨ, ਕਟਾਰਾਂ ਵਾਲਿਆਂ ਦੀਆਂ ਕਟਾਰਾਂ ਡਿੱਗ ਪੈਂਦੀਆਂ ਹਨ, ਤਬਰ ਫੜਨ ਵਾਲਿਆਂ ਦੇ ਤਬਰ ਡਿੱਗ ਪੈਂਦੇ ਹਨ ਜਦੋਂ ਕਲਗੀਧਰ ਜੀ ਦੇ ਹੱਥ ਵਿੱਚ ਸ਼ਮਸ਼ੀਰ ਵੇਖਦੇ ਨੇ।
ਨਿਕਸਤ ਮਿਆਨ ਤਹੀ ਛਟਾ ਘਨ ਮਿਆਨ ਤਹੀ।
ਜਦੋਂ ਪਾਤਸ਼ਾਹ ਦੇ ਮਿਆਨ 'ਚੋਂ ਤਲਵਾਰ ਨਿਕਲਦੀ ਆ ਸੜਕ ਦੇ ਕੇ, ਕਹਿੰਦੇ ਏਦਾਂ ਚਮਕਦੀ ਆ ਜਿਵੇਂ ਕਾਲੇ ਰੰਗ ਦੇ ਬੱਦਲਾਂ 'ਚ ਬਿਜਲੀ ਚਮਕਦੀ ਹੋਵੇ। ਸੜਕ ਮਿਆਨੋਂ ਕੱਢੀਆਂ, ਸੜਕ ਮਿਆਨੋਂ ਕੱਢੀਆਂ ਤਿੱਖੀਆਂ ਤਰਵਾਰੀ, ਉਹ ਇਉਂ ਚਮਕਦੀਆਂ ਜਿਵੇਂ ਬਿਜਲੀ ਚਮਕਦੀ ਹੋਵੇ ਬੱਦਲਾਂ ਵਿੱਚ।
ਕਾਲ ਜਿਹੀ ਲਹਿ ਲਹਿ ਹੋਏ ਰਹੀ ਹਲ ਹਲ।
ਮਾਨੋ ਇਹ ਤਲਵਾਰ ਨਹੀਂ ਕਲਗੀਧਰ ਦੀ, ਇਹ ਕਾਲ ਦੀ ਜੀਵ ਹੈ ਤੇ ਲਹਿ ਲਹਿ ਕਰਦੀ ਫਿਰਦੀ ਹੈ। ਆਵੇ ਕੋਈ ਸਾਹਮਣੇ ਤੇ ਡੱਕਰੇ ਕਰਦਿਆਂ, ਆਵੇ ਕੋਈ ਸਾਹਮਣੇ ਤੇ ਖਾ ਜਾਵਾਂ। ਕਿਵੇਂ ਖਾ ਜਾਵਾਂ? ਕਹਿੰਦੇ ਤਲਵਾਰ ਭੋਗ ਨਹੀਂ ਲਾਉਂਦੀ। ਕਈ ਕਹਿੰਦੇ ਆ ਸ਼੍ਰੀ ਸਾਹਿਬ ਫੇਰਦਿਆਂ ਕਿਰਪਾਨ ਕੜਾਹ ਪ੍ਰਸ਼ਾਦ 'ਚ ਇਹ ਕੋਈ ਖਾਂਦੀ ਹੈ, ਇਹਦਾ ਵੱਡੇ ਵੱਡੇ ਬੰਦੇ ਖਾ ਜਾਂਦੀ ਹੈ। ਸ਼੍ਰੀ ਸਾਹਿਬ ਹੈ ਮਹਾਰਾਜ, ਅਕਾਲ ਪੁਰਖ ਦੀ ਜੀਵ ਹੈ, ਇਹ ਅਕਾਲ ਪੁਰਖ ਦੀ ਜੀਵ ਹੈ, ਤਾਂ ਕਹਿੰਦੇ ਰਸਨੀ ਲਾਇਕ ਹੋ। ਰਸਨੀ ਲਾਏ ਕੇ ਕਲਗੀ ਧਰ ਦੀ ਅਕਾਲ ਪੁਰਖ ਦੀ ਜੀਵ ਹੈ। ਕਹਿੰਦੇ ਖਾ ਜਾਂਦੀ ਆ ਲਹਿ ਲਹਿ ਕਰਦੀ ਫਿਰਦੀ ਆ ਕਾਲ ਦੀ ਪੁੱਤਰੀ ਹੈ।
ਲੱਗ ਯਾਰ ਗਰ ਗਿਰੇ ਧਰ ਪਰ ਧਰ ਸਿਰ,
ਇਹਨੂੰ ਜਾ ਕੇ ਸਤਿਗੁਰਾਂ ਦੀ ਤਲਵਾਰ ਲੱਗਦੀ ਹੈ ਉਹਦਾ ਧੜ ਤੋਂ ਸਿਰ ਜੁਦਾ ਹੋ ਜਾਂਦਾ। ਇਹ ਤਲਵਾਰ ਦਾ ਕੰਮ ਕੀ ਹੈ ਜੀ? ਇਹਦਾ ਕੰਮ ਹੈ ਇੱਕ ਤੋਂ ਦੋ ਕਰਨਾ। ਸ਼੍ਰੀ ਸਾਹਿਬ ਹੈ ਨਾ ਅਕਾਲ ਪੁਰਖ ਦੀ ਸ਼ਕਤੀ ਹੈ, ਇਹ ਇੱਕ ਤੋਂ ਦੋ ਕਰਦੀ ਹੈ। ਪਾਤਸ਼ਾਹ ਨੇ ਬਚਨ ਕਹੇ ਨੇ ਉਗਰਦੰਤੀ ਵਿੱਚ, ਕਲਗੀ ਧਰ ਦੀ ਬਾਣੀ ਹੈ ਉਗਰਦੰਤੀ। ਗੁਰਦੇਵ ਕਹਿੰਦੇ ਨਮੋ ਸ਼੍ਰੀ ਭਗਵਤੀ ਬੜੈਲੀ ਸਰੋਹੀ, ਕਹਿੰਦੇ ਮੇਰੀ ਨਮਸਕਾਰ ਹੈ ਬੜੈਲੀ ਨੂੰ, ਸਰੋਹੀ ਨੂੰ, ਤਲਵਾਰ ਨੂੰ, ਤੇਗੇ ਨੂੰ, ਗੋਲੀਏ ਨੂੰ, ਇਹ ਸਾਰੀਆਂ ਤਲਵਾਰਾਂ ਦੀਆਂ ਕਿਸਮਾਂ ਨੇ, ਸੈਫ ਨੂੰ, ਕਿਰਚ ਨੂੰ, ਇਹ ਜਿੰਨੀਆਂ ਤਲਵਾਰਾਂ ਨੇ, ਖਾਖਰੇ ਨੂੰ, ਇਹਨਾਂ ਸਾਰੀਆਂ ਤਲਵਾਰਾਂ ਨੂੰ ਮੇਰੀ ਨਮਸਕਾਰ। ਕਰੇ ਏਕ ਤੇ ਦੁਆ, ਇਹ ਇੱਕ ਤੋਂ ਦੋ ਕਰਦੀ ਹੈ, ਇੱਕ ਤੋਂ ਦੋ ਕਰਦੀ ਹੈ। ਇਹ ਸੋਭਦੀ ਕਿੱਥੇ ਹੈ? ਟਰੰਕਾਂ 'ਚ ਪਈ ਸੋਭਦੀ ਹੈ ਜੇ ਕਿਸੇ ਨੇ ਰੱਖੀ ਘਰ 'ਚ, ਕਿ ਦਾਦੀ ਪੜਦਾਦੀ ਦੀ ਕੋਈ ਸੰਦੂਕੜੀ ਪਈ ਹੈ ਉਹਦੇ 'ਚ ਪਈ ਸੋਭਦੀ ਹੈ, ਜਰ ਲੱਗੀ ਸੋਭਦੀ ਹੈ? ਨਹੀਂ, ਪਾਤਸ਼ਾਹ ਕਹਿੰਦੇ ਸੂਰਮਿਆਂ ਦੇ ਹੱਥਾਂ 'ਚ ਸੋਭਦੀ ਹੈ। ਕਾਇਰ ਤਾਂ ਫੜ ਨਹੀਂ ਸਕਦੇ, ਉਹ ਕਹਿੰਦੇ ਸਾਨੂੰ ਤਾਂ ਡਰ ਲੱਗਦਾ ਜੀ ਤਲਵਾਰ ਫੜਿਆ, ਕਾਇਰ ਥੋੜ੍ਹੀ ਫੜਦੇ ਹੈ। ਇਹ ਸੂਰਮਿਆਂ ਦੇ ਹੱਥਾਂ 'ਚ ਸੋਭਦੀ ਹੈ, ਉਹ ਕਲਗੀਆਂ ਵਾਲੇ ਪਾਤਸ਼ਾਹ ਦੇ ਹੱਥਾਂ 'ਚ ਸੋਭਦੀ ਹੈ, ਅਤੇ ਜਾਂ ਫਿਰ ਕਲਗੀਆਂ ਵਾਲੇ ਦੇ ਪੁੱਤਰਾਂ ਦੇ ਹੱਥਾਂ ਵਿੱਚ ਸੋਭਦੀ ਹੈ। ਪਿਓ ਦਿੰਦਾ ਨਾ ਉਹੀ ਚੀਜ਼ ਆਪਣੇ ਪੁੱਤ ਨੂੰ ਜਿਹੜੀ ਉਹਨੂੰ ਪਿਆਰੀ ਹੋਵੇ। ਕਲਗੀਧਰ ਨੂੰ ਪਿਆਰੀ ਹੈ ਸ਼੍ਰੀ ਸਾਹਿਬ ਆਪਣੇ ਪੁੱਤਰਾਂ ਨੂੰ ਦਿੱਤੀ ਹੈ। ਤੋ ਗਰੀਬਨ ਬਾਗ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਹੱਥ ਦੀ ਤਲਵਾਰ ਦੀ ਸੋਭਾ ਹੋ ਰਹੀ ਹੈ। ਕਹਿੰਦੇ ਜਦੋਂ ਚੱਲਦੀ ਹੈ ਤੇ ਧੜਾਂ ਤੋਂ ਸਿਰ ਲਾਹ ਕੇ ਸੁੱਟ ਦਿੰਦੀ ਹੈ।
ਧਰਤ ਨਾ ਤੀਰ ਚਾਰੋਂ ਚੱਕ ਪਰੈ ਚੱਲ ਚੱਲ,
ਕਹਿੰਦੇ ਜਦੋਂ ਤਲਵਾਰ ਚੱਲਦੀ ਆ ਚਾਰੇ ਚੱਕ ਧੀਰਜ ਛੱਡ ਦਿੰਦੇ ਆ, ਚਲਾ ਚਲੀ ਹੋ ਜਾਂਦੀ, ਇੱਕਦਮ ਹਲਚਲ ਮਚ ਜਾਂਦੀ ਹੈ।
ਕੌਣ ਰਹਿ ਠੰਡੋ ਸ੍ਰੀ ਗੋਬਿੰਦ ਸਿੰਘ ਆਪ ਆਗੇ,
ਹੇ ਗੁਰੂ ਗੋਬਿੰਦ ਸਿੰਘ ਸਾਹਿਬ ਜਦੋਂ ਮਿਆਨ ਚੋਂ ਤਲਵਾਰ ਧੂ ਕੇ ਤੁਸੀਂ ਖੜੇ ਹੋਵੋ, ਕੌਣ ਆ ਐਸਾ ਤਾਕਤਵਰ ਜਿਹੜਾ ਤੁਹਾਡੇ ਸਾਹਮਣੇ ਖਲੋ ਸਕੇ, ਅੜ ਸਕੇ?
ਜਲ ਥਲ ਉਥਲ ਪਥਲ ਹੋਏ ਥਲ ਥਲ,
ਕਹਿੰਦੇ ਜਲ ਥਲ ਉਥਲ ਪਥਲ ਹੋ ਜਾਂਦਾ ਸਾਰੇ ਪਾਸੇ। ਇਹੋ ਜੀ ਤਲਵਾਰ ਆਪ ਜੀ ਦੀ ਚੱਲਦੀ ਹੈ ਗਰੀਬ ਨਵਾਜ।
ਭਾਜਾ ਬਿਨ ਦੇਰ ਨੇਰ ਕਰੈ ਨੈ ਸੰਤੋਖ ਸਿੰਘ, ਭਾਜਾ ਬਿਨ ਦੇਰ ਨੇਰ ਕਰੈ ਨੈ ਸੰਤੋਖ ਸਿੰਘ।
ਮਹਾਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਆ ਜਿਹੜੇ ਕਾਇਰ ਨੇ ਉਹ ਭਜਦਿਆਂ ਦੇਰੀ ਨਹੀਂ ਲਾਉਂਦੇ। ਕਹਿੰਦੇ ਤਲਵਾਰ ਨਿਕਲ ਗਈ ਆ ਕਲਗੀ ਧਰ ਦੇ ਮਿਆਨ ਚੋਂ, ਦੌੜ ਚੱਲੋ, ਭੱਜ ਚੱਲੋ ਜੇ ਜਾਨ ਬਚਾਉਣੀ ਜੇ। ਹਾਂਜੀ,
ਫੇਰ ਸ਼ਮਸ਼ੇਰ ਸ਼ਮਸ਼ੇਰ ਤੇਰੀ ਪਲ ਪਲ,
ਮਹਾਰਾਜ ਸ਼ਮਸ਼ੇਰ ਤੁਲ, ਸ਼ੇਰ ਦੇ ਤੁਲ ਆਪ ਜੀ ਦੀ ਤਲਵਾਰ ਨੂੰ ਵੇਖ ਕੇ ਪਲ ਪਲ ਦੁਸ਼ਮਣ ਭੱਜ ਜਾਂਦੇ ਹਨ, ਲੁਕ ਜਾਂਦੇ ਹਨ।
ਦੋਹਰਾ ਬਾਵਨ ਕਵੀ ਹਜੂਰ ਗੁਰ ਰਹਿਤ ਸਦਾ ਹੀ ਪਾਸ,
ਕਲਗੀ ਧਰ ਜੀ ਦੇ ਹਜੂਰ 52 ਕਵੀ ਰਹਿੰਦੇ ਔਰ ਸਦਾ ਪਾਤਸ਼ਾਹ ਦੇ ਪਾਸ ਰਹਿੰਦੇ ਹਨ।
ਆਵੈ ਜਾਹੇ ਅਨੇਕ ਹੀ ਕਹਿ ਜਸ ਲੇ ਧਨ ਰਾਸ,
52 ਕਵੀਆਂ ਤੋਂ ਇਲਾਵਾ ਬਾਕੀ ਸੈਂਕੜੇ ਕਵੀ ਰੋਜ਼ ਨਵੇਂ ਆਉਂਦੇ ਜਾਂਦੇ ਰਹਿੰਦੇ ਸੀ। ਉਹ ਕੋਈ ਨਾ ਕੋਈ ਉਪਮਾ ਦਾ ਛੰਦ ਗਾਉਂਦੇ, ਮਹਾਰਾਜ ਜੀ ਕੋਲੋਂ ਧਨ ਲੈ ਕੇ ਰੁਖਸਤ ਹੋ ਜਾਂਦੇ। 52 ਦਾ ਕੋਲ ਹੀ ਰਹਿੰਦੇ ਸੀ ਹਰ ਵੇਲੇ, ਪਰ ਉਹਨਾਂ ਤੋਂ ਇਲਾਵਾ ਹੋਰ ਵੀ ਸੈਂਕੜੇ ਕਵੀ ਉਹ ਆਪਣੀ ਕਵਿਤਾ ਨੂੰ ਸਫਲ ਕਰਨ ਲਈ ਗੁਰਦੇਵ ਦੀ ਹਜ਼ੂਰੀ 'ਚ ਆਉਂਦੇ ਜਾਂਦੇ ਰਹਿੰਦੇ।
ਤਿੰਨ ਕਵੀਆਂ ਨੇ ਬਾਣੀ ਰਚੀ ਲਿਖ ਕਾਗਦ ਤੁਲਵਾਏ,
ਕਹਿੰਦੇ ਉਹਨਾਂ ਕਵੀਆਂ ਨੇ ਜਿਹੜੀ ਬਾਣੀ ਲਿਖੀ, ਲਿਖ ਕੇ ਜਦੋਂ ਉਹਨਾਂ ਦਾ ਵਜਨ ਤੋਲਿਆ ਗਿਆ,
ਨੋ ਮਨ ਹੋਏ ਤੋਲ ਮਹਿ ਸੂਖਮ ਲਿਖਤ ਲਿਖਾਏ,
ਬਰੀਕ ਬਰੀਕ ਲਿਖਿਆ ਹੋਇਆ ਉਸ ਇੰਨੇ ਕਾਗਜ਼ ਹੋਏ ਉਹਦਾ ਵਜਨ ਖਾਲਸਾ ਜੀ 9 ਮਣ ਹੋਇਆ, ਪੱਕਾ 9 ਮਣ। ਹਾਂਜੀ,
ਵਿਦਿਆ ਧਰ ਤਿਸ ਗ੍ਰੰਥ ਕੋ ਨਾਮ ਧਰਿਓ ਕਰ ਪ੍ਰੀਤ,
ਮਹਾਰਾਜ ਜੀ ਨੇ ਆਪ ਇਸ ਗ੍ਰੰਥ ਦਾ ਨਾਮ ਰੱਖਿਆ ਵਿਦਿਆ ਧਰ। 9 ਮਣ ਵਜਨ ਹੋਇਆ ਇਹਦਾ, ਕਵੀਆਂ ਵੱਲੋਂ ਲਿਖੀ ਸਾਰੀ ਮਹਾਰਾਜ ਜੀ ਨੇ ਉਹ ਬੜੇ ਬੜੇ ਪਰਵਾਂ ਦੇ 60-60 ਹਜ਼ਾਰ ਰੁਪਈਆ ਦੇ ਕੇ ਕਵੀ ਹੰਸ ਰਾਮ ਵਰਗਿਆਂ ਨੂੰ ਮਹਾਰਾਜ ਜੀ ਨੇ ਮਹਾਂਭਾਰਤ ਦੇ ਪਰਵਾਂ ਦੇ ਅਨੁਵਾਦ ਕਰਵਾਏ। ਉਹ ਸਾਰੇ ਗ੍ਰੰਥ ਜਦੋਂ ਤਿਆਰ ਹੋਏ ਤੇ ਇਕੱਠਾ ਇੱਕੋ ਗ੍ਰੰਥ ਬਣਿਆ, ਉਸ ਗ੍ਰੰਥ ਦਾ ਨਾਮ ਸਤਿਗੁਰਾਂ ਨੇ ਵਿਦਿਆ ਧਰ ਰੱਖਿਆ ਤੇ ਨੌ ਮਾਣ ਉਹਦਾ ਵਜਨ ਸੀ।
ਨਾਨਾ ਵਿਦ ਕਵਿਤਾ ਰਚੀ ਰੱਖ ਰੱਖ ਨੌ ਰਸ ਰੀਤ,
ਨਾਨਾ ਪ੍ਰਕਾਰ ਦੀ ਕਵਿਤਾ ਰਚੀ ਸੀ, ਉਹਦੇ ਚ ਨੌ ਰਸ, ਸ਼ਿੰਗਾਰ ਰਸ, ਬੀਬਤਸ ਰਸ, ਹਾਸ ਰਸ, ਬਹੁਤ ਸਾਰੇ ਰਸਾਂ ਦੇ ਸਹਿਤ ਲਿਖੀਆਂ ਕਵਿਤਾਵਾਂ।
ਮਚਿਓ ਜੰਗ ਗੁਰ ਸੰਗ ਬੜ ਰਹਿਓ ਗ੍ਰੰਥ ਸੋ ਬੀਚ।
ਜਦੋਂ ਆਨੰਦਪੁਰ ਸਾਹਿਬ ਦਾ ਵੱਡਾ ਜੰਗ ਹੋਇਆ ਤੇ ਉਸ ਵੇਲੇ ਉਹ ਗ੍ਰੰਥ ਸਰਸਾ ਨਦੀ ਦੀ ਭੇਟ ਹੋ ਗਿਆ ਸੀ। ਹਾਂਜੀ,
ਨਿਕਸੇ ਆਨੰਦਪੁਰ ਤਜਿਓ ਲੁੱਟਿਓ ਪੁੰਨ ਮਿਲ ਨੀਚ।
ਜਦੋਂ ਮਹਾਰਾਜ ਜੀ ਆਨੰਦਪੁਰ ਸਾਹਿਬ ਤੋਂ ਗਏ, ਨੀਚਾਂ ਨੇ ਫਿਰ ਆਨੰਦਪੁਰ ਸਾਹਿਬ ਲੁੱਟ ਵੀ ਮਚਾਈ ਪਿੱਛੋਂ।
ਪ੍ਰਥਕ ਪ੍ਰਥਕ ਪੱਤਰੇ ਹੁਤੇ ਲੁੱਟਿਓ ਸੋ ਗ੍ਰੰਥ ਬਖੇਰ।
ਕਹਿੰਦੇ ਵੱਖਰੇ ਵੱਖਰੇ ਪੱਤਰੇ ਸੀ, ਬਹੁਤਾ ਵੱਡਾ ਗ੍ਰੰਥ ਤਾਂ ਜਿਹੜਾ ਸੀ ਉਹ ਲੁੱਟ ਕੇ ਵੀ ਲੈ ਗਏ, ਕੁਝ ਸਰਸਾ ਨਦੀ ਦੀ ਭੇਟ ਹੋ ਗਿਆ।
ਇੱਕ ਥਲ ਰਹਿਓ ਨਾ ਇਮ ਗਯੋ ਜਿਸ ਤੇ ਮਿਲਿਓ ਨਾ ਫੇਰ।
ਇੱਕ ਜਗ੍ਹਾ ਤੇ ਮਿਲਿਆ ਨੀ ਇਕੱਠਾ, ਜਿਹਦੇ ਕਰਕੇ ਦੁਬਾਰਾ ਉਹਦੀ ਪ੍ਰਾਪਤੀ ਨਹੀਂ ਹੋ ਸਕੀ।
ਬਾਹਟ ਪੱਤਰੇ ਕਹੂੰ ਤੇ ਰਹੇ ਆਨੰਦਪੁਰ ਮਾਹੇ।
ਕਹਿੰਦੇ ਕੇਵਲ 62 ਪੱਤਰੇ ਕਿਤੇ ਆਨੰਦਪੁਰ ਸਾਹਿਬ ਰਹਿ ਗਏ, ਉਹ ਵੱਡੇ ਗ੍ਰੰਥ ਨੌ ਮਾਣ ਗ੍ਰੰਥ ਵਿੱਚੋਂ 62 ਪੱਤਰੇ ਜਿਹੜੇ। ਪੱਤਰੇ ਦਾ ਮਤਲਬ ਵੀ ਦੋ ਹਿੱਸਿਆਂ ਦਾ, ਅੱਜ ਕੱਲ੍ਹ ਆਪਾਂ ਅੰਗ ਸ਼ਬਦ ਵਰਤਦੇ ਹਾਂ, ਪਹਿਲਾਂ ਜਿਹੜੇ ਹੱਥ ਲਿਖਤ ਬੀੜਾਂ ਹੁੰਦੀਆਂ ਉਹ ਪੱਤਰੇ ਗਿਣੇ ਜਾਂਦੇ ਸੀ, ਇੱਕ ਪਾਸੇ ਗਿਣਤੀ ਹੁੰਦੀ ਅਤੇ ਉਹਨੂੰ ਇੱਕ ਪੂਰੇ ਇੱਕ ਪੱਤਰੇ ਨੂੰ ਦੋ ਅੰਗਾਂ ਦਾ ਅੱਜ ਕੱਲ੍ਹ ਆਪਾਂ ਨਾਂ ਦਿੰਦੇ, ਉਦੋਂ ਇੱਕ ਪੱਤਰਾ ਹੀ ਕਿਹਾ ਜਾਂਦਾ ਸੀ। ਅਤੇ ਉੱਦਾਂ ਦੇ 62 ਪੱਤਰੇ ਯਾਨੀ ਕਿ 124 ਅੰਗ ਬਣਦੇ ਅੱਜ ਦੇ ਹਿਸਾਬ ਨਾਲ, ਅਤੇ ਉਹ 62 ਪੱਤਰੇ ਭਾਈ ਸੰਤੋਖ ਸਿੰਘ ਜੀ ਕਹਿੰਦੇ ਕਿਤੇ ਆਨੰਦਪੁਰ ਸਾਹਿਬ ਰਹਿ ਗਏ ਅਤੇ ਉਹ ਮੈਨੂੰ ਮਿਲ ਗਏ। ਹਾਂਜੀ,
ਤਿੰਨ ਤੇ ਲਿਖੇ ਕਵਿਤ ਇਹੋ ਗੁਰ ਜਸ ਬਰਣਿਓ ਜਾਹੇ।
ਉਹਦੇ ਵਿੱਚ ਜਿਹੜੇ ਕਵਿਤ ਸੀ ਕਵੀਆਂ ਦੇ ਲਿਖੇ ਹੋਏ, ਭਾਈ ਸਾਹਿਬ ਕਹਿੰਦੇ ਉਹ ਮੈਨੂੰ ਮਿਲੇ ਅਤੇ ਮੈਂ ਇੱਥੇ ਲਿਖ ਰਿਹਾ ਕਿ ਸੰਗਤ ਇਹਨਾਂ ਕਵਿਤਾ ਨੂੰ ਸੁਣੇ ਤੇ ਵਿਚਾਰੇ।
ਕਿਤਕ ਲਿਖੋ ਆਗੇ ਅਵਰ ਸੁਨ ਸਰੋਤ ਚਿਤ ਲਾਏ।
ਕਹਿੰਦੇ ਹੇ ਸਰੋਤਾ ਜਨੋ ਚਿਤ ਲਾ ਕੇ ਸੁਣਿਓ, ਕੁਝ ਕਵਿਤ ਮੈਂ ਪਿੱਛੇ ਦੱਸ ਦਿੱਤੇ ਨੇ ਅਤੇ ਕੁਝ ਅੱਗੇ ਹੋਰ ਆ ਰਹੇ ਨੇ, ਜੋ ਮੈਂ ਆਪ ਜੀ ਨੂੰ ਸਰਵਣ ਕਰਾਉਣਾ, ਧਿਆਨ ਨਾਲ ਸੁਣੋ।
ਗੁਰ ਜਸ ਤੇ ਉਚਟੋ ਨਹੀਂ ਚਤੁਰ ਪਦਾਰਥ ਦਾਏ।
ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਭਾਈ ਸਾਹਿਬ ਕਹਿੰਦੇ ਗੁਰੂ ਦਾ ਜਸ ਸੁਣਦਿਆਂ ਕਦੇ ਉਚਾਟ ਨਾ ਹੋਇਓ। ਜਿਵੇਂ ਕਈ ਵਾਰੀ ਸੁਣ ਕੇ ਕਹਿੰਦੇ ਚਲੋ ਜੀ ਹੁਣ ਅੱਕ ਜਾ ਗਿਆ ਮਨ, ਕਹਿੰਦੇ ਨਾ, ਗੁਰੂ ਦਾ ਜਸ ਸੁਣਦਿਆਂ ਸਿੱਖਾ ਕਦੇ ਉਚਾਟ ਨਾ ਹੋਈ, ਕਿਉਂਕਿ ਗੁਰੂ ਸਾਹਿਬ ਦਾ ਜਸ ਸੁਣਦਿਆਂ ਚਾਰੇ ਪਦਾਰਥ ਪ੍ਰਾਪਤ ਹੋ ਜਾਂਦੇ। ਚਤੁਰ ਪਦਾਰਥ ਦਾਏ, ਗੁਰੂ ਦਾ ਜਸ ਚਾਰੇ ਪਦਾਰਥਾਂ ਦੇ ਦੇਣ ਵਾਲਾ ਹੈ।
ਕਵਿਤ
ਸੁਣੋ, ਹੁਣ ਕਵਿਤ ਕਵੀ ਜਨ ਉਚਾਰ ਰਹੇ ਨੇ, 52 ਕਵੀ। ਹਾਂਜੀ,
ਆਨੰਦ ਦਾ ਵਾਜਾ ਨਿਤ ਵੱਜਦਾ ਆਨੰਦਪੁਰ।
ਠੇਠ ਪੰਜਾਬੀ ਦਾ ਕਵਿਤ ਹੈ, ਬ੍ਰਿਜ ਭਾਸ਼ਾ ਨਹੀਂ, ਠੇਠ ਪੰਜਾਬੀ, ਸਪਸ਼ਟ ਸਮਝ ਆਉਂਦਾ। ਆਨੰਦ ਦਾ ਵਾਜਾ ਨਿਤ ਵੱਜਦਾ ਆਨੰਦਪੁਰ, ਸੁਣ ਸੁਣ ਸੁਧ ਭੁੱਲ ਦੀਏ ਨਰ ਨਾਹਾਂ ਦੀ, ਪੋਪਿਆ ਬਿਛਣੇ ਨੂੰ ਲੰਕਾਗੜ ਵਸਣੇ ਦਾ, ਫਿਰ ਅਸਵਾਰੀ ਆਮ ਦੀਏ ਮਹਾਂਬਾਹੂ ਦੀ, ਬਲ ਛੱਡ ਬਲ ਜਾਏ ਛਪਿਆ ਪਤਾਲ ਵਿੱਚ, ਫਤਿਹ ਦੀ ਨਿਸ਼ਾਨੀ ਜਾਂਦੇ ਦੁਆਰ ਦਰਗਾਹ ਦੀ, ਸਵਣ ਨਾ ਦਿੰਦੀ ਸੁਖ ਦੂਜਣਾ ਨੂੰ ਰਾਤ ਦਿਨ, ਨੋਬਤ ਗੋਬਿੰਦ ਸਿੰਘ ਗੁਰੂ ਪਾਤਸ਼ਾਹ ਦੀ। ਇਹ ਪੰਜਾਬੀ ਦਾ ਕਵਿਤ ਹੈ, ਪਹਿਲੀ ਪੰਕਤੀ ਦੇ ਅਰਥ ਸ਼ੁਰੂ ਹੋ ਰਹੇ ਨੇ। ਆਨੰਦ ਦਾ ਵਾਜਾ ਨਿਤ ਵੱਜਦਾ ਆਨੰਦਪੁਰ, ਕਹਿੰਦੇ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਕਲਗੀਆਂ ਵਾਲੇ ਪਾਤਸ਼ਾਹ ਦੀ ਨਗਰੀ ਵਿੱਚ, ਖਾਲਸੇ ਦੀ ਜਨਮ ਭੂਮੀ ਤੇ ਆਨੰਦ ਦਾ ਵਾਜਾ ਨੇਤੀ ਵੱਜਦਾ ਹੈ। ਹਾਂਜੀ,
ਸੁਣ ਸੁਣ ਸੁਧ ਭੁੱਲ ਦੀਏ ਨਰ ਨਾਹਾਂ ਦੀ,
ਜਦੋਂ ਆਨੰਦ ਦਾ ਵਾਜਾ ਵੱਜਦਾ ਹੈ, ਨਫੀਰੀਆਂ ਵੱਜਦੀਆਂ ਨੇ, ਗੁਰੂ ਘਰ 'ਚ ਰਣ ਸਿੰਘੇ ਵੱਜਦੇ ਹੈ, ਤਾਂ ਉਹਨਾਂ ਨੂੰ ਸੁਣ ਕੇ ਵੱਡੇ ਵੱਡੇ ਰਾਜਿਆਂ ਦੀ ਸੁਧ ਬੁੱਧ ਭੁੱਲ ਜਾਂਦੀ ਹੈ। ਇਹ ਰਣ ਸਿੰਘੇ ਕਿਤੇ ਸਾਡੇ 'ਤੇ ਚੜ੍ਹਾਈ ਕਰਨ ਵਾਸਤੇ ਤਾਂ ਨਹੀਂ ਵਜਾਏ ਜਾ ਰਹੇ, ਗੁਰੂ ਘਰ ਤਾਂ ਖੁਸ਼ੀਆਂ 'ਚ ਹੀ ਵਜਾਉਂਦੇ ਆ, ਖੁਸ਼ੀ ਆਉਂਦੀ ਤਾਂ ਨਰਸਿੰਘੇ ਵਜਾਉਣ ਲੱਗ ਪੈਂਦੇ, ਖੁਸ਼ੀ ਆਉਂਦੀ ਤਾਂ ਜਕਾਰੇ ਗਜਾਉਣ ਲੱਗ ਪੈਂਦੇ, ਉਹ ਆਨੰਦ ਦੇ ਵਾਜੇ ਵੱਜਦੇ। ਦੁਸ਼ਮਣ ਨੂੰ ਇਉਂ ਜਾਪਦਾ ਵੀ ਕਿਤੇ ਹੱਲਾ ਤੇ ਨਹੀਂ ਕਰਕੇ ਆਉਣ ਲੱਗੇ, ਸਾਡੇ ਤੇ ਚੜ੍ਹਾਈ ਕਰਕੇ ਤਾਂ ਨਹੀਂ ਆਉਣ ਲੱਗੇ। ਉਹ ਵੱਡੇ ਵੱਡੇ ਰਾਜਿਆਂ ਦੀ ਸੁੱਧ ਬੁੱਧ ਭੁੱਲ ਜਾਂਦੀ ਹੈ।
ਭੋ ਪਿਆਪ ਭੀਛਣੇ ਨੂੰ ਲੰਕਾਗੜ ਵਸਣੇ ਦਾ,
ਕਹਿੰਦੇ ਜਦੋਂ ਆਨੰਦਪੁਰ ਸਾਹਿਬ ਆਨੰਦ ਦਾ ਵਾਜਾ ਵੱਜਦਾ, ਲੰਕਾ ਚ ਬੈਠਾ ਉਹ ਸਮੁੰਦਰੋਂ ਪਾਰ, ਲੰਕਾ ਚ ਬੈਠਾ ਜਿਹੜਾ ਵਿਭੀਸ਼ਣ ਹੈ ਉਹਨੂੰ ਵੀ ਡਰ ਪੈ ਜਾਂਦਾ ਵੀ ਕਿਤੇ ਮੇਰਾ ਲੰਕਾਗੜ ਜਿੱਤਣ ਨੂੰ ਤਾਂ ਨਹੀਂ ਆ ਰਹੇ, ਕਿਤੇ ਮੇਰੀ ਲੰਕਾ ਫਤਿਹ ਕਰਨ ਨੂੰ ਤਾਂ ਨਹੀਂ ਆ ਰਹੇ।
ਫਿਰ ਇਸ ਵਾਰੀ ਆਵਦੀਏ ਮਹਾਬਾਹੂ ਦੀ,
ਇਹ ਆਨੰਦ ਦਾ ਵਾਜਾ ਕਦੋਂ ਵੱਜਦਾ ਜੀ, ਜਦੋਂ ਮਹਾਬਾਹੂ ਕਲਗੀਆਂ ਵਾਲੇ ਪਾਤਸ਼ਾਹ ਦੀ ਸਵਾਰੀ ਚੱਲਦੀ ਹੈ ਤੇ ਅੱਗੇ ਅੱਗੇ ਆਨੰਦ ਦੇ ਵਾਜੇ ਯਾਨੀ ਕਿ ਨਰਸਿੰਘੇ ਫੂਕੇ ਜਾਂਦੇ ਆ, ਉਹ ਵੱਜਦੇ ਆ, ਨਫੀਰੀਆਂ ਵੱਜਦੀਆਂ। ਹਾਂਜੀ,
ਬਲ ਛੱਡ ਬਲ ਜਾਏ ਛੱਪਿਆ ਪਤਾਲ ਵਿੱਚ,
ਕਹਿੰਦੇ ਰਾਜਾ ਬਲ ਬੜਾ ਬਲੀ ਆ, ਉਹ ਆਪਣਾ ਬਲ ਛੱਡ ਕੇ ਜਦੋਂ ਆਨੰਦ ਦਾ ਵਾਜਾ ਸੁਣਿਆ ਨਾ ਉਹਨੇ, ਉਹ ਕਹਿੰਦੇ ਡਰਿਆ ਰਾਜਾ ਬਲ, ਉਹ ਪਤਾਲ 'ਚ ਰਾਜ ਕਰਦਾ, ਕਹਿੰਦੇ ਉਹ ਆਪਣਾ ਰਾਜ ਛੱਡ ਕੇ ਪਤਾਲ ਦੇ ਵਿੱਚ ਕਿਤੇ ਜਾ ਕੇ ਛੁੱਪ ਗਿਆ, ਲੁੱਕ ਗਿਆ ਵੀ ਕਿਤੇ ਗੁਰੂ ਸਾਹਿਬ ਦੀਆਂ ਫੌਜਾਂ ਮੇਰੇ 'ਤੇ ਹਮਲਾ ਕਰਕੇ ਨਾ ਆ ਜਾਣ, ਉਹ ਵੀ ਡਰ ਕੇ ਛੁੱਪ ਗਿਆ।
ਫਤਿਹ ਦੀ ਨਿਸ਼ਾਨੀ ਜੈਂਦੇ ਦੁਆਰ ਦੁਰਗਾਹ ਦੀ,
ਦਰਗਾਹ ਦੀ ਮਿਲੀ ਹੋਈ ਫਤਿਹ ਦੀ ਨਿਸ਼ਾਨੀ ਜਿਸ ਗੁਰੂ ਦੇ ਦੁਆਰ ਤੇ ਹਰ ਵੇਲੇ ਹੀ ਗੱਜ ਰਹੀ ਹੈ, ਇਹ ਵੇਖਦਿਆਂ ਰਾਜਾ ਬਲ ਵੀ ਡਰ ਕੇ ਛੁੱਪ ਗਿਆ।
ਸਵਨ ਨਾ ਦਿੰਦੀ ਸੁੱਖ ਦੂਜਨਾ ਨੂੰ ਰਾਤ ਦਿਨ,
ਕਹਿੰਦੇ ਜਿਹੜੇ ਦੁਰਜਨ ਨੇ ਗੁਰੂ ਘਰ ਨਾਲ ਦੁਵੈਸ਼ ਰੱਖਣ ਵਾਲੇ ਪਹਾੜੀਏ ਤੁਰਕ, ਕਹਿੰਦੇ ਰਾਤ ਦਿਨ ਉਹਨਾਂ ਦੁਰਜਣਾ ਨੂੰ ਉਹ ਆਵਾਜ਼ ਸੌਣ ਨਹੀਂ ਦਿੰਦੀ, ਉਹ ਰਾਤ ਨੂੰ ਹਬੜਾ ਹਬੜਾ ਕੇ ਉੱਠਦੇ ਆ ਡਰ ਦੇ ਨਾਲ, ਕਿਹੜੀ ਆਵਾਜ਼ ਦੱਸਦੇ ਨੇ,
ਨੋਬਤ ਗੋਬਿੰਦ ਸਿੰਘ ਗੁਰੂ ਪਾਤਸ਼ਾਹ ਦੀ,
ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਘਰ ਨੌਬਤ ਵੱਜਦੀ ਹੈ, ਉਸ ਨੌਬਤ ਦੀ ਆਵਾਜ਼ ਸੁਣ ਕੇ ਦੁਸ਼ਮਣ ਘਰ ਦੇ ਵਿੱਚ ਰਾਤ ਦਿਨ ਸੌਂਦੇ ਨਹੀਂ ਸੁੱਖ ਨਾਲ, ਉਹ ਭੈ ਭੀਤ ਹੋ ਜਾਂਦੇ ਨੌਬਤ ਦੀ ਆਵਾਜ਼ ਸੁਣ ਕੇ।
ਉਪਰ ਨਰੇਸ਼ ਹੂੰ ਕੀ ਹੋਵੇ ਸੁਭ ਬੇਸ਼ ਹੂੰ ਕੀ,
ਸਤਿਗੁਰੂ ਜੀ ਇਕੱਲੇ ਘੋੜੇ ਥੋੜੀ ਬਖਸ਼ਦੇ ਸੇਵਕਾਂ ਨੂੰ, ਕੀਮਤੀ ਵਸਤਰ ਵੀ ਦਿੰਦੇ ਦਾਨ ਵਜੋਂ, ਕਾਮਰੀ ਜਿਹਨੂੰ ਆਪਾਂ ਕਹਿੰਦੇ ਦੁਸ਼ਾਲੇ, ਬੜੇ ਬੜੇ ਕੀਮਤੀ ਉਹ ਦੁਸ਼ਾਲੇ ਜਿਹੜੇ ਨਰੇਸ਼ ਰਾਜੇ ਤੇ ਬਾਦਸ਼ਾਹ ਆਪਣੇ ਸਰੀਰਾਂ ਤੇ ਲੈਂਦੇ। ਉਪਰ ਨਰੇਸ਼ ਹੂੰ ਕੀ ਹੋਏ ਸ਼ੁਭ ਬੇਸ਼ ਹੂੰ ਕੀ, ਚੰਗੇ ਵੇਸ਼ ਦੀ, ਵਧੀਆ ਧਾਗੇ ਦੀ ਬਣੀ ਹੋਈ, ਵਧੀਆ ਕਢਾਈਆਂ ਕੱਢੀਆਂ ਹੋਣ, ਵਧੀਆ ਮੀਨਾਕਾਰੀਆਂ ਕੀਤੀਆਂ ਹੋਣ, ਵਧੀਆ ਸਿਲਮ ਸਿਤਾਰੇ ਉਹਨਾਂ ਦੇ ਉੱਤੇ ਲਾਏ ਹੋਣ, ਕਹਿੰਦੇ ਇਹੋ ਜਿਹੀਆਂ ਸੋਹਣੀਆਂ ਸੋਹਣੀਆਂ ਉਹ ਪਾਮਰੀ, ਪਾਮਰੀ ਕਹਿੰਦੇ ਆਮ ਸ਼ਬਦ ਪਰ ਦੁਸ਼ਾਲਾ ਆਪਾਂ ਆਮ ਸ਼ਬਦ ਵਰਤਦੇ ਹਾਂ, ਉਹ ਪਾਮਰੀਆਂ ਬਣੀਆਂ ਦੁਸ਼ਾਲੇ ਬਣੇ ਹਨ।
ਕਾਸ਼ਮੀਰ ਦੇਸ਼ ਹੂੰ ਕੀ ਭਰੀ ਆਨ ਧਾਮਰੀ,
ਕਿੱਥੋਂ ਆਉਂਦੇ ਬਣ ਕੇ, ਇਹਨੇ ਕੀਮਤੀ ਜਿਹੜੇ ਵਸਤਰ ਆਉਂਦੇ ਸੀ ਉਹ ਕਸ਼ਮੀਰ ਤੋਂ ਬਣ ਕੇ ਆਉਂਦੇ ਸੀ। ਕਾਸ਼ਮੀਰ ਦੇਸ਼ ਹੂੰ ਕੀ ਭਰੀ ਆਨ ਧਾਮਰੀ, ਉਹ ਵੱਡੇ ਦੁਸ਼ਾਲਿਆਂ ਦੇ ਢੇਰ ਲੱਗੇ, ਮਹਾਰਾਜ ਦੇ ਘਰ ਭਰੇ ਪਏ ਨੇ, ਖਜ਼ਾਨੇ ਭਰੇ ਪਏ ਨੇ ਉਹਨਾਂ ਦੁਸ਼ਾਲਿਆਂ ਨਾਲ।
ਬੁਨੀ ਕਾਰੀਗਰ ਪਾਰੀ ਕਰੀ ਖੂਬ ਗੁਲਕਾਰੀ,
ਕਾਰੀਗਰਾਂ ਨੇ ਬੜੀ ਸੋਹਣੀ ਬੁਣਤੀ ਕੀਤੀ ਆ ਉਹਨਾਂ ਦੀ, ਖੂਬ ਉੱਤੇ ਗੁਲਕਾਰੀਆਂ ਬਣਾਈਆਂ ਹੋਈਆਂ ਨੇ।
ਪਹਿਰੇ ਭਿਖਾਰੀ ਮੋਲ ਪਾਵੇ ਲੱਖ ਦਮਰੀ,
ਇੰਨੀਆਂ ਕੀਮਤੀ ਉਹ ਦੁਸ਼ਾਲੇ ਨੇ ਪਾਮਰੀਆਂ ਨੇ, ਜੇ ਕੋਈ ਭਿਖਾਰੀ ਸਰੀਰ ਤੇ ਲੈ ਲਵੇ ਤੇ ਉਹ ਵੀ ਲੱਖਾਂ ਦਾ ਹੋ ਜਾਂਦਾ, ਕਿਉਂਕਿ ਦੁਸ਼ਾਲੇ ਹੀ ਲੱਖਾਂ ਦੀ ਲਾਗਤ ਦੇ ਨੇ। ਕੋਈ ਭਿਖਾਰੀ ਵੀ ਆਪਣੇ ਸਰੀਰ ਤੇ ਲੈ ਲਵੇ ਤਾਂ ਕਹਿੰਦੇ ਉਹ ਵੀ ਲੱਖਾਂ ਦਾ ਹੋ ਜਾਂਦਾ ਹੈ।
ਸੀਤ ਹੂੰ ਕੋ ਜੀਤ ਲੇਤ ਐਸੀ ਸ਼ੋਭਾ ਦੇਹ ਦੇਤ,
ਕਹਿੰਦੇ ਉਹ ਜਿਹੜੀਆਂ ਕੰਬਲੀਆਂ ਨੇ ਜਾਂ ਉਹ ਜਿਹੜੀਆਂ ਦੁਸ਼ਾਲੇ ਨੇ ਪਾਮਰੀਆਂ ਨੇ ਇੰਨੀਆਂ ਨਿੱਘੀਆਂ ਨੇ ਕਿ ਜਦੋਂ ਬੁੱਕੜ ਮਾਰ ਲਈਏ ਤੇ ਠੰਡ ਨਹੀਂ ਲੱਗਦੀ, ਉਹ ਸਰੀਰ ਨੂੰ ਸੀਤ ਨਹੀਂ ਲੱਗਣ ਦਿੰਦੀ, ਐਸੀ ਸੋਭਾ ਦੇਤ ਇਹੋ ਜੀ ਸ਼ੋਭਾ ਦਿੰਦੀਆਂ ਹਨ।
ਮੰਗਲ ਸੁਕਬ ਜਿਉ ਕਨਈਆ ਜੀ ਕੋ ਕਾਮਰੀ,
ਕਹਿੰਦੇ ਕਵੀ ਮੰਗਲ ਜੀ ਕਹਿੰਦੇ, ਇਹ ਕਵੀ ਮੰਗਲ ਜੀ ਦਾ ਕਵਿਤ ਹੈ, ਕਹਿੰਦੇ ਮਾਨੋ ਇਹ ਭਗਵਾਨ ਕਨਈਆ ਜੀ ਦੀ ਕਾਮਰੀ ਹੈ।
ਸ਼ਿਆਮ ਸੇਤ ਪੀਰੀ ਲਾਲ ਜਰਦ ਸਬਜ ਰੰਗ,
ਸ਼ਿਆਮ ਰੰਗ ਦੀਆਂ, ਚਿੱਟੇ ਰੰਗ ਦੀਆਂ, ਪੀਲੀਆਂ, ਲਾਲ, ਜ਼ਰਦੂਰੂ ਰੰਗ ਦੀਆਂ,
ਗੁਰੂ ਜੀ ਗੋਬਿੰਦ ਐਸੀ ਦੇਤ ਮੋਜ ਪਾਮਰੀ,
ਸ਼ਬਜ ਰੰਗੀਆਂ, ਸੂਹੇ ਰੰਗੀਆਂ, ਕਈ ਰੰਗਾਂ ਦੀਆਂ ਬਣੀਆਂ ਪਾਮਰੀਆਂ, ਯਾਨੀ ਕਿ ਉਹ ਕੀਮਤੀ ਦੁਸ਼ਾਲੇ ਜਦੋਂ ਕਵੀਆਂ ਕੋਲੋਂ ਕਵਿਤ ਸੁਣਦੇ ਤੇ ਉਹ ਦੁਸ਼ਾਲਿਆਂ ਨਾਲ ਉਹਨਾਂ ਦਾ ਤਨ ਕੱਜ ਦਿੰਦੇ ਸਤਿਗੁਰੂ, ਤੇ ਕਵੀ ਇਹ ਜਾਣਦੇ ਕਿ ਦੁਸ਼ਾਲੇ ਨਾਲ ਕੱਲਾ ਤਨ ਨਹੀਂ ਗੱਜ ਕੱਜਿਆ, ਪੜਦੇ ਕੱਜ ਗੁਰਦੇਵ ਨੇ ਸਾਡਾ ਲੋਕ ਪਰਲੋਕ ਦਾ ਪੜਦਾ ਕੱਜ ਲਿਆ। ਹਾਂਜੀ,
ਚੜ੍ਹਤ ਹੀ ਬਾਜੀ ਚੜਿਓ ਗਾਡੇ ਗੱਡ ਚਾਹੇ ਬੇਕੋ।
ਕਹਿੰਦੇ ਜਦੋਂ ਮਹਾਰਾਜ ਹੁਣ ਇੱਥੇ ਸਤਿਗੁਰੂ ਜੀ ਦੇ ਜਿਹੜੇ ਸਿੰਘ ਭਜੰਗੀ ਨੇ, ਨੌਜਵਾਨ ਬੱਚੇ ਜਦੋਂ ਜਵਾਨ ਹੋਣ ਲੱਗਦੇ ਆ ਤੇ ਉਹਨਾਂ ਨੂੰ ਵੇਖ ਕੇ ਦੁਸ਼ਮਣ ਕੀ ਕਰਦਾ, ਕੀ ਵੇਖਦਾ ਉਹ ਦੱਸਦੇ ਆ। ਕਹਿੰਦੇ ਚੜ੍ਹਤ ਹੀ ਬਾਜੀ, ਜਦੋਂ ਮਹਾਰਾਜ ਜੀ ਦੇ ਸਿੰਘਾਂ ਦੇ ਬੱਚੇ ਘੋੜੇ ਚੜ੍ਹਨ ਲੱਗ ਪੈਣ ਤਾਂ ਉਹਨਾਂ ਦੀ ਇਹ ਬਿਰਤੀ ਹੋ ਜਾਂਦੀ ਆ ਵੀ ਗਾਢੇ ਗੱਢ ਚਾਹ ਬੇਕੋ। ਘੋੜਿਆਂ ਤੇ ਬਹਿੰਦਿਆਂ ਸੋਚਦੇ ਆ ਵੀ ਵੱਡੇ ਵੱਡੇ ਕਿਲੇ ਜਿੱਤ ਲਈਏ।
ਦਾਹੇ ਬੇਕੋ ਦੁੱਖ ਰੀਜੈ ਬਾਰ ਜਿਉਂ ਭਵਾਨੀ ਕੋ।
ਔਰ ਦੁੱਖਾਂ ਨੂੰ ਦਾਣ ਕਰਕੇ ਸਾੜ ਕੇ ਕਹਿੰਦੇ ਮਾਨੋ ਉਹਨਾਂ ਨੂੰ ਜਿੱਤ ਰੂਪੀ ਭਵਾਨੀ ਦਾ ਵਰ ਮਿਲਿਆ ਹੋਵੇ।
ਆਵਤ ਹੀ ਦਾਢੀ ਛਾਤੀ ਦਾਢੀ ਛੇਤ ਪਾਲਨ ਕੀ।
ਜਦੋਂ ਉਹਨਾਂ ਜਵਾਨਾਂ ਦੇ ਚਿਹਰੇ ਤੇ ਥੋੜੀ ਥੋੜੀ ਦਾੜੀ ਆਉਣ ਲੱਗ ਪੈਂਦੀ, ਮਸ ਭੁਰਨ ਲੱਗ ਪੈਂਦੀ ਹੈ, ਮਹਾਰਾਜ ਜੀ ਦੇ ਸੂਰਮਿਆਂ ਦੇ ਜਿਹੜੇ ਨੌਜਵਾਨ ਬੱਚੇ ਯੋਧੇ ਸਿੰਘਾਂ ਦੇ ਉਹਨਾਂ ਦੇ ਚਿਹਰੇ ਤੇ ਜਦੋਂ ਥੋੜੀ ਥੋੜੀ ਦਾੜੀ ਮਸ ਭੁਰਨ ਲੱਗ ਪੈਂਦੀ ਹੈ ਨਾ, ਤੇ ਵੇਖਦਿਆਂ ਪਹਾੜੀ ਰਾਜਿਆਂ ਦੀਆਂ ਛਾਤੀਆਂ ਸੜਨ ਲੱਗ ਪੈਂਦੀਆਂ। ਛਾਤੀ ਦਾੜੀ ਛਿੱਤ ਪਾਲਨ ਕੀ, ਕਹਿੰਦੇ ਉਹ ਜਿਹੜੇ ਛਿੱਤ ਪਾਲ ਧਰਤੀ ਦੇ ਰਾਜੇ ਹੈ, ਉਹ ਸਿੰਘਾਂ ਦੇ ਬੱਚਿਆਂ ਦੇ ਚਿਹਰਿਆਂ ਤੋਂ ਘੋੜਿਆਂ ਤੇ ਚੜ੍ਹਿਆਂ ਵੇਖ ਕੇ, ਉਹਨਾਂ ਦੇ ਚਿਹਰਿਆਂ ਤੇ ਹਾਲੇ ਮਸ ਭੁਰਦੀ ਵੇਖ ਕੇ ਉਹਨਾਂ ਦੀਆਂ ਛਾਤੀਆਂ ਸੜਨ ਲੱਗ ਪੈਂਦੀਆਂ ਹਨ।
ਰੱਜ ਕੇ ਕਰਈਆ ਉਨ ਹੀ ਕੀਰਜ ਧਾਨੀ ਕੋ।
ਕਿਉਂਕਿ ਉਹਨਾਂ ਰਾਜਿਆਂ ਨੂੰ ਪਤਾ ਵੀ ਆਹ ਜਿਹੜੇ ਗੁਰੂ ਦੇ ਸੂਰਮੇ ਨੇ, ਹਾਲੇ ਕਰੁੰਡੀਏ ਨਾਗ ਪੈਦਾ ਹੋਏ ਭੁਜੰਗੀ ਨੇ, ਇਹਨਾਂ ਨੇ ਸਾਡੇ ਰਾਜ ਭਾਗ ਨੂੰ ਖਤਮ ਕਰਕੇ ਮਿੱਟੀ ਚ ਮਿਲਾ ਦੇਣਾ ਹੈ।
ਮਹਾਂਬਾਹੂ ਗੁਰੂ ਜੀ ਗੋਬਿੰਦ ਸਿੰਘ ਪਾਰਥ ਜਿਉ।
ਮਹਾਂਬਾਹੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਿਵੇਂ ਮਹਾਂਭਾਰਤ ਦਾ ਜੰਗ ਹੋਇਆ, ਇਉਂ ਜੰਗ ਲੜਨ ਵਾਲੇ ਹਨ।
ਭਾਰਤ ਕੋ ਜੀਤ ਲਿਤ ਬਸੁਦਾ ਬਿਰਾਨੀ ਕੋ।
ਜਿਵੇਂ ਉਹਨਾਂ ਮਹਾਂਭਾਰਤ ਦਾ ਜੰਗ ਜਿੱਤਿਆ, ਇਉਂ ਸਤਿਗੁਰੂ ਜੀ ਇਸ ਬਿਰਾਨੀ ਧਰਤੀ ਨੂੰ ਜਿੱਤਣ ਵਾਲੇ ਹਨ।
ਪਾਗ ਹੂੰ ਕੋ ਬਾਂਧ ਬੋਕ ਕਛੁਕ ਦਿਨ ਪਾਛੇ ਸਿੱਖਿਓ।
ਕਹਿੰਦੇ ਗੁਰੂ ਕੇ ਸਿੰਘ ਦਾ ਬੱਚਾ ਪੱਗ ਬੰਨਣੀ, ਦਸਤਾਰ ਸਜਾਉਣੀ ਕੁਝ ਦਿਨ ਬਾਅਦ ਵਿੱਚ ਸਿੱਖਦਾ। ਉਹ ਕਹਿੰਦੇ ਤਾਂ ਦਸਤਾਰ ਤਾਂ ਸਾਡੇ ਖੂਨ ਵਿੱਚ ਆ, ਸਿੱਖ ਹੀ ਲੈਣੀ ਹੈ। ਉਹ ਕਹਿੰਦੇ ਪੱਗ ਬੰਨਣੀ, ਦਸਤਾਰ ਬੰਨਣੀ, ਸਿੰਘ ਦਾ ਬੱਚਾ ਬਾਅਦ ਵਿੱਚ ਸਿੱਖਦਾ ਹੈ।
ਪਹਿਲੇ ਹੀ ਸੋ ਸਿੱਖਿਓ ਸਿੰਘ ਬਾਂਧ ਬੋ ਕਿਰਪਾਨੀ ਕੋ।
ਪਰ ਸਿੰਘ ਦਾ ਬੱਚਾ ਪੱਗ ਬੰਨਣੀ ਬਾਅਦ ਵਿੱਚ ਸਿੱਖਦਾ, ਪਹਿਲਾਂ ਸਿੱਖਦਾ ਵੀ ਗਾਤਰੇ ਕਿਰਪਾਨ ਕਿਵੇਂ ਪਾਉਣੀ ਹੈ, ਸ਼੍ਰੀ ਸਾਹਿਬ ਕਿਵੇਂ ਸਜਾਉਣੀ ਆ ਗਾਤਰੇ, ਇਹ ਪਹਿਲਾਂ ਸਿੱਖਦੇ ਆ ਸਿੰਘ ਦੇ ਬੱਚੇ। ਤੇ ਹੁਣ ਸਿੰਘਾਂ ਦੇ ਬੱਚੇ ਨਾ ਗਾਤਰੇ ਕਿਰਪਾਨ ਪਾਣੀ ਸਿੱਖਣ, ਤੇ ਦਸਵੀਂ ਦਸਵੀਂ ਬਾਰਵੀਂ ਬਾਰਵੀਂ ਚ ਹੋ ਜਾਂਦੇ, ਨਿੱਕੀਆਂ ਨਿੱਕੀਆਂ ਪਟਕੀਆਂ ਬੰਨ ਕੇ ਤੁਰੇ ਫਿਰਦੇ ਆ। ਬੱਚਿਆਂ ਨੇ ਤਾਂ ਤੁਰਨਾ ਹੀ ਆ, ਉਹਨਾਂ ਦੇ ਪਿਓ ਵੀ ਪਟਕੀਆਂ ਜੀਆਂ ਬੰਨ ਕੇ ਵੇਖੀਦਾ, ਕਈ ਵਾਰੀ ਇੱਥੇ ਗੁਰਦੁਆਰੇ ਵੀ ਮੱਥਾ ਟੇਕਣ ਆਉਂਦੇ, ਵੀ ਇਹ ਨਹੀਂ ਵੀ ਕੋਈ ਛੋਟੀ ਦਸਤਾਰ ਹੀ ਸਜਾ ਲੈਣ ਸੀਸ ਤੇ। ਖਾਲਸਾ ਜੀ, ਕਹਿੰਦੇ ਪੱਗ ਬੰਨਣੀ ਬਾਅਦ ਵਿੱਚ ਸਿੱਖਦੇ ਹੈ, ਸਿੰਘ ਦਾ ਬੱਚਾ ਪਹਿਲਾਂ ਗਾਤਰੇ ਕਿਰਪਾਨ ਪਾਣੀ ਸਿੱਖਦਾ। ਇਹ ਕਵੀ ਗਾ ਰਹੇ ਨੇ, ਕਵੀ ਕਿਹੜੇ, ਜਿਹੜੇ ਸਤਿਗੁਰਾਂ ਦੇ ਸਮਕਾਲੀ ਕਵੀ ਨੇ, ਉਹ ਵਰਣਨ ਕਰ ਰਹੇ ਨੇ, ਅਲੰਕਾਰ ਵਰਣਨ ਕਰ ਰਹੇ ਨੇ। ਹੋਰ ਛੰਦ ਆਪਾਂ ਅਗਲਿਆਂ ਪ੍ਰਕਰਣਾਂ 'ਚ ਵਿਚਾਰਾਂਗੇ। ਗੁਰੂ ਸਾਹਿਬ ਦਾ ਜਸ ਕਥਨ ਕਰਦੇ ਹਾਂ, ਹੋਈਆਂ ਭੁੱਲਾਂ ਚੁੱਕਾਂ ਦੀ ਖੇਵਾਂ।